நெஞ்சிலாகாசே பிரம்மா குமாரு
परम सत्कार लोग सतगुरु महाराज साहब जी के साजी निवाजे गुरु श्लोक गुरु खालसा शासन जी आप सब संख्या मन गतियां एकाग्र करके सतगुरु महाराज सचे पातशाह जी पावन पवित्र हजूरी में जिथे आप जी हर रोज श्री गुरु गोबिंद सिंह साहब महाराज जी उस अगमी कलम तो लिखी हुई कथा श्री दसम ग्रंथ जी आप जी बड़ा रस मान रहे हो सो सत्संगत दे विच बैठ करके जो मन दिया पंज गतियां हन प्रमाण विपर्जय निंद्रा स्मृति विफल मन अपनी गतियों द्वारा इंद्रिया की सहायता पा करके बाहर मुख हों सत्संगत विच लाहा प्राप्त करने वास्ते ज्ञान इंद्रिया विचार नाल वस विच करके बैठ बाकी जो मन है बड़ा चंचल है मन पारा गुरमुख वस पाने ये गुरमुख इस गुरमुखताई वस कर दे बागवाणियां कहानियां पुत सपुत करें दे मां बाप अनुसार सतगुरु महाराज सचिव पातशाह ने बड़ी महान बख्शिश की गुरु गोबिंद सिंह साहब ने अपने खालसे हर पक्ष तो सैना करने वास्ते खालसे रबी गुण भरन वास्ते भगती का रस भरन वास्ते श्री गुरु ग्रंथ साहिब सचे पातशाह की रचना अमृतमयी वाणी में निरोल भगती रस है भी रस पैदा करने वास्ते जो दिया सूरमिया दिया कहानियां संसार पथ विच सचेत करन वास्ते सतगुरु महाराज ने दसम ग्रंथ विच बहुत बड़ा भंडारा खालसे वास्ते अंकित किया सो कुछ आने वाले समय की गल जिहड़ी कि भविख पुराण दे विच भी है कि कुछ होर पुराणा के अंदर भी दे हवाले मिलते हैं महान रचना वेद व्यास जी की कि जिस वेले भी संसार में पाप बदे उस पापा की निवृत्ति करके किसी ना किसी रूप में आके पापा की निवृत्ति परमेश्वर को करनी पड़ती है सो इस प्रकार अवतार संसार में आता है कि सब तो अखीरले अवतार की गाथा गुरु गोबिंद सिंह साहब महाराज जी लिख रहे हैं कि सतगुरु सचे पातशाह कृपा करन कि साडे मन विच जे गुरु का प्यार है तो गुरु की कीती हुई रचना जिस ढंग दे नाल सानू सतगुरु महाराज सचे पातशाह ने ये ज्ञान बख्शे वीर रस बख्शे है और ये बड़ी सूझबूझता बखी है वो पुराने ग्रंथा के अलथे किराए पाप कीते सतगुरु सचे पातशाह जी बख्शिश करन अज साडे विचों दसवीं की विद्या लोप होंदी जा रही इस विद्या जे सजीत रखिया संत ज्ञानी गुरबचन सिंह भिंडरां वाले महापुरुष जिन्होंने सारी जिंदगी केवल दसम के पाठी ही नहीं बनाए ਦਸਵੇਂ ਦੇ ਗਿਆਨੀ ਪੈਦਾ ਕੀਤੇ। ਦਸਵੇਂ ਗ੍ਰੰਥ ਦੇ ਅਰਥ ਕਰਨ ਵਾਲੇ ਵਿਚਾਰਵਾਨ ਪੈਦਾ ਕੀਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਰਚਨਾ ਦੇ ਮਹਾਂਪੁਰਸ਼ ਜਿਸ ਵੇਲੇ ਕਥਾ ਕਰਿਆ ਕਰਦੇ ਸਨ, ਜਿਹੜੇ ਲੋਕ ਇਹ ਸਮਝਦੇ ਸੀ ਕਿ ਸੰਤ ਜੀ ਬਹੁਤ ਕੱਟੜ ਸੁਭਾਅ ਦੇ ਹਨ, ਹਿੰਦੂ ਲੋਕ ਮਹਾਂਪੁਰਖਾਂ ਦੀ ਉਸਤਤ ਕਰਦੇ ਸੁਣੇ ਗਏ ਪਰ ਹੈਰਾਨ ਹੋ ਕੇ ਉਸਤਤ ਕਰਦੇ ਸੁਣੇ ਗਏ। ਰਾਮਾ ਅਵਤਾਰ ਦੀ ਕਥਾ ਇਹ ਮਹਾਂਪੁਰਸ਼ ਕਥਾ ਦਾ ਐਸਾ ਵਿਰਾਗ ਵਿਚਾਰ ਕੇ ਆਨੰਦ ਬਣਾਇਆ ਹੋਇਆ ਕਿ ਸਾਰੇ ਉਹ ਲੋਕ ਇਕੱਠੇ ਹੋ ਕੇ ਕਹਿਣ ਲੱਗੇ, ਹੱਦ ਹੋ ਗਈ ਕਿ ਸਾਡੇ ਘਰ ਦੀ ਇਹ ਕਥਾ ਕਿਸੇ ਬ੍ਰਾਹਮਣ ਦੇ ਮੁੱਖ ਤੋਂ ਵੀ ਅਜਿਹੇ ਪਿਆਰ ਨਾਲ ਨਹੀਂ ਸੁਣੀ ਜਿਹਦੇ ਪਿਆਰ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੁਣਾ ਰਹੇ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰਾਂ ਦੇ ਜਿਹੜੇ ਗੁਣ ਸਨ ਜੋ ਸੰਸਾਰ ਨੂੰ ਦੇਣ, ਪਤਾ ਸੀ ਕਲਯੁਗ ਦੇ ਸਮੇਂ ਵਿੱਚ ਬੜੀਆਂ ਹਨੇਰੀਆਂ ਚੱਕਰ ਝੁਲਣੇ ਨੇ ਪਖੰਡ ਦੇ, ਤੇ ਕਮ ਸੇ ਕਮ ਮੇਰੇ ਖਾਲਸੇ ਨੂੰ ਇਹ ਗਿਆਨ ਹੋਵੇ ਕਿ ਨੇਕ ਲੰਕ ਅਵਤਾਰ ਜਿਹੜਾ ਉਹ ਕਿੱਥੇ ਪੈਦਾ ਹੋਣਾ, ਕਦੋਂ ਹੋਣਾ, ਕਿਵੇਂ ਹੋਣਾ, ਧਰਤੀ ਦਾ ਵਾਤਾਵਰਣ ਕਿਹਾ ਜਾਵੇ, ਫਿਰ ਉਸ ਅਵਤਾਰ ਦੀ ਜੋ ਡਿਊਟੀ ਹੈ ਉਹਨੇ ਕੀ ਕਰਨਾ, ਕਿਵੇਂ ਉਹਨੇ ਯੁੱਧ ਕਰਨਾ, ਇਸ ਪ੍ਰਕਾਰ ਦੀ ਵਿਚਾਰ ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਦੇ ਰਹੇ। ਸਤਿਗੁਰੂ ਦੀ ਕਿਰਪਾ ਕਰਨ, ਮਨ ਵਿੱਚ ਇਕਾਗਰ ਕਰੋ, ਜਿੱਥੇ ਕੱਲ ਵਿਚਾਰ ਛੱਡੀ ਸੀ ਉਸ ਤੋਂ ਅੱਗੇ ਵਿਚਾਰ ਆਰੰਭ ਹੋਣ ਲੱਗੀ ਹੈ। ਆਓ ਸਤਿਗੁਰੂ ਮਹਾਰਾਜ ਦੀ ਦਿੱਤੀ ਹੋਈ ਆਪਣੇ ਖਾਲਸੇ ਨੂੰ ਜਾਣਕਾਰੀ ਤੇ ਉਸ ਨੂੰ ਪ੍ਰਾਪਤ ਕਰਕੇ ਤਾਂ ਕਿ ਕੋਈ ਅਣਜਾਣ ਪੁਰਸ਼, ਕੋਈ ਧੋਖਾ ਦੇਣ ਵਾਲਾ ਤੇ ਇਸ ਗੱਲ ਨੂੰ, ਕਿਉਂਕਿ ਨੇਕ ਲੰਕ ਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ਼ਾਰਾ ਹੈ ਭਾਵੇਂ ਇੱਕ ਅੱਧੀ ਚੁੱਪ ਹੋ ਜਾਵੇ ਤੇ ਫਿਰ ਸੌ ਸਾਖੀ ਦੇ ਅੰਦਰ ਬੜੇ ਸਮੇਂ ਪ੍ਰੇਖਿਅਤ ਵਚਨਾਂ ਚ ਮਹਾਰਿਸ਼ੀ ਵਿਆਸ ਪੁਰਾਣਾਂ ਦੇ ਵਿੱਚ ਜੋ ਕਥਾ ਸਤਿਗੁਰੂ ਮਹਾਰਾਜ ਨੇ ਉਹਦਾ ਸਾਰੰਸ਼ ਕੱਢ ਕੇ ਸ਼ੰਦਾਬੰਦੀ ਵਿੱਚ, ਇਸ ਰੀਤ ਨੇ ਧਾਰਨਾ ਘਾਲੀ ਕਿ ਖਾਲਸੇ ਨੇ ਮੇਰੀ ਕੀਤੀ ਹੋਈ ਰਚਨਾ ਸਮਝ ਕੇ ਤਾਂ ਪੜ੍ਹ ਲੈਣੀ ਹੈ, ਇਹ ਪ੍ਰਾਣ ਨਹੀਂ ਇਹਨਾਂ ਨੇ ਪੜ੍ਹੇ, ਕਹਿਣਗੇ ਹਿੰਦੂਆਂ ਦੇ ਸਾਨੂੰ ਕੀ ਲੋੜ ਹੈ ਪੜ੍ਹਨ। ਇਹ ਸਤਿਗੁਰੂ ਮਹਾਰਾਜ ਨੇ ਸਾਰੀ ਵਿਦਿਆ ਆਪਣੇ ਘਰ ਵਿੱਚ, ਕਿਤਨਾ ਵਿਸ਼ਾਲ ਹਿਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪੰਜ ਸਿੱਖ ਪੜ੍ਹਨ ਵਾਸਤੇ ਕੰਸ਼ੀ ਭੇਜੇ ਕਿ ਉਹ ਸਾਰੀ ਵਿਦਿਆ ਮੇਰੇ ਖਾਲਸੇ ਵਿੱਚ ਹੋਵੇ। ਜੇ ਦੂਸਰੇ ਦੇ ਮਤ ਦਾ ਤੁਹਾਨੂੰ ਗਿਆਨ ਨਹੀਂ ਤਾਂ ਫਿਰ ਤੁਸੀਂ ਸਹੀ ਉੱਤਰ ਵੀ ਨਹੀਂ ਦੇ ਸਕਦੇ। ਇਸ ਕਰਕੇ ਸਾਹਿਬ ਜੀ ਕੁਝ ਗੱਲਾਂ ਦੂਸਰੇ ਦੇ ਧਰਮ ਨੂੰ ਵੀ ਪੜ੍ਹਨਾ, ਤੇ ਸਾਰੇ ਧਰਮ, ਕੋਈ ਧਰਮ ਨਫ਼ਰਤ ਨਹੀਂ ਸਿਖਾਉਂਦਾ, ਦੁਨੀਆਂ ਦਾ ਕੋਈ ਧਰਮ ਝੂਠ ਬੋਲਣਾ ਨਹੀਂ ਸਿਖਾਉਂਦਾ, ਕੋਈ ਧਰਮ ਜ਼ੁਲਮ ਕਰਨਾ ਨਹੀਂ ਸਿਖਾਉਂਦਾ, ਧਰਮ ਇੱਕੋ ਹੀ ਗੱਲ ਸਿਖਾਉਂਦਾ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ, ਤੰਗ ਆਪਣੇ ਆਪਣੇ। ਉਹਨਾਂ ਸਾਰਿਆਂ ਧਰਮਾਂ ਦੇ ਵਿੱਚ ਗੁਰੂ ਨਾਨਕ ਦੇ ਧਰਮ ਦੀ ਵਿਲੱਖਣਤਾ, ਗੁਰਮੁਖ ਗਾਡੀ ਰਾਹ ਚਲਾਇਆ, ਇਸ ਕਰਕੇ ਕਰਨ ਵਿੱਚ ਸੌਖਾ ਤੇ ਫਲ ਬਹੁਤਾ, ਐਸੇ ਕਰਮ ਹਨ ਸੁਖੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਵਿਚਾਰ ਕਰ ਛੱਡੀ ਸੀ ਕਿ ਜਿਸ ਵੇਲੇ ਅੱਤ ਦਰਜੇ ਦੀ ਸੰਸਾਰ ਤੇ ਇਹ ਪਾਪਾਂ ਦੇ ਸੂਰਜ ਨੇ ਲੋਕਾਂ ਨੂੰ ਫੂਕਣਾ, ਹਿਰਦੇ ਦੇ ਅੰਦਰ ਸਭ ਦੇ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਹੁਤ ਹੋ ਜਾਣੀ, ਸਰਕਾਰਾਂ ਇਹੋ ਜਿਹੀਆਂ ਹੋ ਜਾਣੀਆਂ ਕਿ ਉਸ ਵੇਲੇ ਅਵਤਾਰ ਧਾਰਨ ਤੋਂ ਪਹਿਲਾਂ ਇੱਕ ਬ੍ਰਹਮਣ ਦਾ ਜਨਮ ਉਸੇ ਹੀ ਰਾਜ ਕਰਨ ਵਾਲੇ ਸਭ ਤੋਂ ਵੱਡੇ ਜ਼ਾਲਮ ਰਾਜੇ ਦੇ ਉਸ ਰਾਜ ਦੀ ਹੱਦ ਵਿੱਚ ਇਹ ਮਾਨੋ ਧਰਮ ਨੇ ਆ ਕੇ ਅਵਤਾਰ ਲਿਆ, ਉਹਦੇ ਕਾਰਨ ਅੱਗੇ ਨੇਕ ਲੰਕ ਨੇ ਪ੍ਰਗਟ ਹੋਣਾ। ਅੱਜ ਦੀ ਕਥਾ ਵਿੱਚ ਜੋ ਵਿਚਾਰ ਅੱਗੇ ਆ ਰਹੀ ਹੈ, ਨੇਕ ਲੰਕ ਅਵਤਾਰ ਦੇ ਪ੍ਰਗਟ ਹੋਣ ਤੱਕ ਦੀ ਗੱਲ ਅੱਜ ਬੜੀ ਜਲਦੀ ਅੱਗੇ ਆਉਣ ਵਾਲੀ। ਕੁਝ ਪ੍ਰਸੰਗ ਰਹਿੰਦਾ ਹੈ ਕਿ ਉਹਦੀ ਖੋਟੀ ਇਸਤਰੀ ਬ੍ਰਹਮਣ ਦੀ, ਜਿਸ ਨੇ ਉਸ ਨੂੰ ਬੜਾ ਡਰਾਇਆ, ਰੋਕਿਆ ਕਿ ਤੂੰ ਪੂਜਾ ਨਾ ਕਰ, ਬ੍ਰਹਮਣ ਨਹੀਂ ਰੁਕਿਆ। ਉਸ ਤੋਂ ਬਾਅਦ ਉਸ ਬ੍ਰਹਮਣ ਨੇ ਖੋਟੀ ਇਸਤਰੀ ਨੇ ਜਾ ਕੇ ਰਾਜੇ ਕੋਲ ਪੁਕਾਰ ਕਰਨਾ ਕਿ ਮੇਰੇ ਘਰ ਵਾਲਾ ਪੂਜਾ ਕਰ। ਤੇ ਇਸ ਪ੍ਰਕਾਰ ਇਹ ਪ੍ਰਸੰਗ ਅੱਗੇ ਆ ਰਿਹਾ ਹੈ। ਉਸ ਮੂਰਖ ਨੇ ਇਹ ਨਹੀਂ ਜਾਣਿਆ, ਖੋਟੀ ਇਸਤਰੀ ਨੇ, ਕਿ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਸ ਗੱਲ ਤੋਂ ਅਣਜਾਣ ਹੈ ਕਿ ਤਾਂ ਇਹ ਸਭ ਖੋਟਾ ਕਰਮ ਕਰਨ ਲੱਗੀ ਹੈ। ਮਨ ਵਿੱਚ ਇਕਾਗਰ ਕਰੋ, ਸੁਣੋ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ ਕਿ ਐਸਾ ਹੈ ਜੋ ਬ੍ਰਾਹਮਣ ਹੈ, ਇਹਨੂੰ ਨੇ ਜਾਣਿਆ ਕਿ ਧਰਮ ਦੇ ਪ੍ਰਚਾਰ ਵਾਸਤੇ ਹੀ ਉਸਨੇ ਆ ਕੇ ਅਵਤਾਰ ਲਿਆ ਹੈ। ਸਾਰੇ ਹੀ ਨੀਚ ਪੁਰਸ਼ਾਂ ਦਾ ਨਾਸ਼ ਕਰਨ ਵਾਸਤੇ ਇਹ ਕਲ ਕੀ ਅਵਤਾਰ ਕਰਵੇ ਸੁਚੇਤ, ਕਿ ਉਸ ਕਲ ਕੀ ਅਵਤਾਰ ਨੂੰ ਸੁਚੇਤ ਕਰਨ ਵਾਸਤੇ ਸਰਬੰਤ ਮਿਲੇ।
ਇਤ ਜਾਣਤਾਸ ਹਟ ਕਿਉ ਪੁਨਾਰ, ਨਹੀਂ ਲੋਕ ਤਰਾਸ ਬੁੱਲੇ ਪਤਾਰ।
ਉਹਦਾ ਭਲਾ ਜਾਣਦੇ, ਕਿਉਂਕਿ ਭਲਾ ਪੁਰਸ਼ ਕਦੇ ਭਲਿਆਈ ਨਹੀਂ ਕਰ ਸਕਦਾ। ਸੰਸਾਰ ਦੀ ਇੱਕ ਗਾਥਾ ਪ੍ਰਸਿੱਧ ਹੈ, ਬੁਰੇ ਨਾਲ ਸਭ ਕਰਨ ਬੁਰਾਈ। ਕੋਈ ਪੁਰਸ਼ ਕਿਸੇ ਨਾਲ ਬੁਰਾ ਕਰਦਾ ਹੈ, ਤੇ ਜਿਹਦੇ ਨਾਲ ਬੁਰਾ ਕਰਦਾ ਹੈ, ਜਦੋਂ ਉਹਨੂੰ ਗਿਆਨ ਹੁੰਦਾ ਵੀ ਇਹ ਮੇਰਾ ਬੁਰਾ ਕਰਨ ਵਾਲਾ ਹੈ, ਸੰਸਾਰ ਇਸ ਪੱਖ ਵਿੱਚ ਹੈ, ਇਹਦਾ ਕੋਈ ਨਹੀਂ, ਜਿੱਦਣ ਮੇਰਾ ਦਾ ਲੱਗਿਆ ਤੂੰ ਗਿਆਨ ਪਾਏ, ਮੈਂ ਕੀ ਬਣੂੰਗਾ। ਬੁਰੇ ਨਾਲ ਸਭ ਕਰਮ ਬੁਰਾਈ, ਪਰ ਇਸ ਤੋਂ ਅੱਗੇ ਇੱਕ ਇਨਸਾਨ ਇਸੇ ਸੰਸਾਰ ਵਿੱਚ ਹੋਰ ਵਸਦੇ, ਉਹਨਾਂ ਦੀ ਕਿਸਮ ਇੱਕ ਹੋਰ ਹੈ। ਬੁਰਿਆਂ ਨਾਲ ਬੁਰਿਆਈ ਕਰਨ ਵਾਲੇ ਇੱਕ ਵੱਖਰੀ ਕਿਸਮ ਦੇ ਇਸੇ ਸੰਸਾਰ ਵਿੱਚ, ਬੁਰੇ ਨਾਲ ਸਭ ਕਰਮ ਬੁਰਾਈ ਮਾਫ ਕਰਨ ਕਈ ਸਿਆਣੇ, ਇੱਕ ਹੋਰ ਜਿਨ੍ਹਾਂ ਨੂੰ ਧੀਰਜ ਦਿੱਤੀ ਪਰਮਾਤਮਾ ਨੇ, ਜਿਨ੍ਹਾਂ ਨੂੰ ਮਾਫ ਕਰਨ ਦਾ ਮਾਤਾ ਦਿੱਤਾ, ਉਹ ਕਹਿੰਦੇ ਦੇਵ ਬਈ ਤੂੰ ਮੇਰਾ ਬੁਰਾ ਕੀਤਾ, ਤੇ ਜਾਂ ਮੈਂ ਤੈਨੂੰ ਮਾਫ ਕਰਦਾ, ਤੇਰਾ ਕਦੇ ਬੁਰਾ ਨਹੀਂ ਕਰਦਾ। ਬਹੁਤ ਵੱਡੀ ਬਾਤ, ਉਹਨਾਂ ਦੇ ਨਾਲ ਅੱਖਰ ਲੱਗ ਗਿਆ ਸਿਆਣੇ, ਕਿ ਸਿਆਣੇ ਬੰਦੇ ਐਸਾ ਕਰਦੇ ਨੇ। ਜੇ ਇੱਕ ਨੇ ਬਾਲਕ ਵੀ ਦੂਜੇ ਨੇ ਮੁਕਾਬਲੇ ਕਰਦੇ ਤਾਂ ਹੋਰ ਠੀਕ ਕੋਈ ਸਾਰ ਹੋ ਗਏ ਦੋਨੋਂ, ਇਹ ਤੇ ਫਰਕ ਕੋਈ ਨਾ, ਇੱਕੋ ਜਿਹੇ ਹੋ ਗਏ। ਬੁਰੇ ਨਾਲ ਸਭ ਕਰਨ ਬੁਰਾਈ ਮੁਆਫ ਕਰਨ, ਕਈ ਸਿਆਣੇ ਜਿਹੜੇ ਸਿਆਣੇ ਨੇ ਉਹ ਮੁਆਫ ਕਰ ਦਿੰਦੇ। ਹੁਣ ਕੇਸ ਤੋਂ ਅੱਗੇ ਇੱਕ ਉਹ ਇਨਸਾਨ ਹੈ ਜਿਹੜਾ ਗੁਰੂ ਨਾਨਕ ਨੇ ਪੈਦਾ ਕੀਤਾ, ਉਹ ਧਿਆਨ ਦੇ ਕੇ ਸੁਣ ਵਾਲਾ ਹੈ। ਬੁਰੇ ਨਾਲ ਸਭ ਕਰਨ ਬੁਰਾਈ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਨੇਕੀ ਕਰਨੀ, ਬੁਰੇ ਕਰਨ ਵਾਲਿਆਂ ਦਾ ਭਲਾ ਕਰਨਾ ਤਰੀਕਾ, ਬੁਰੇ ਦਾ ਭਲਾ ਕਰ। ਗੁਰਬਾਣੀ ਦੇ ਵਿੱਚ ਇਹ ਸਾਨੂੰ ਇੱਕ ਸੁਭਾਅ ਦਿੱਤਾ ਹੈ, ਤੁਸੀਂ ਕੀ ਕਰਨਾ, ਸੰਸਾਰ ਜੋ ਮਰਜ਼ੀ ਕਰੇ, ਸਿੱਖ ਨੇ ਕੀ ਕਰਨਾ। ਸਿੱਖ ਫਿਰਦਾ ਸੀ ਨਾ ਪਾਣੀ ਪਿਆਉਣਾ, ਸਿੱਖ ਆਪ ਕਰਦਾ, ਉਹ ਪਠਾਨ ਰੋਪੜ ਵਾਲਾ ਜਿਸ ਦੇ ਮੁੱਖ ਚ ਪਾਣੀ ਭਾਈ ਭਰਈਏ ਨੇ ਪਾਇਆ, ਉਹ ਕਹਿੰਦਾ ਸੀ ਆਪਣੀ ਰਸਨਾ। ਉਹ ਹੰਕਾਰੀ ਇਹ ਕਹਿੰਦਾ ਸੀ, ਉਹਦੀ ਭਾਸ਼ਾ ਵੀ ਇਹ ਸੀ ਜਿਹੜੇ ਸਿੱਖ ਦੀ ਰਸਨਾ ਤੋਂ ਸਵਾਏ ਮਾਨ ਨਹੀਂ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਬਕਾ ਸੀ ਕਹਿਣਾ, ਸੁਭਾਅ ਬਣਿਆ ਪਤਾ ਹੀ ਕਹਿਣਾ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕੇ ਆਪਣੇ ਬਾਦਸ਼ਾਹ ਦੀ ਭੇਟਾ ਦੇਣਾ। ਇਹ ਹੰਕਾਰ ਦੀ ਭਾਸ਼ਾ ਸੋਚ ਰੋਇਆ ਕੀ ਫੱਟੜ ਹੋ ਕੇ ਧਰਤੀ ਤੇ ਡਿੱਗ ਪਿਆ। ਅੱਧਾ ਅੱਧ ਬੇਹੋਸ਼ ਹੈ ਤੇ ਪਾਣੀ ਪਾਣੀ ਦੀ ਆਵਾਜ਼ ਦੇ ਰਿਹਾ। ਭਾਈ ਘਨੱਈਏ ਨੇ ਆਵਾਜ਼ ਸੁਣੀ ਉਹਦੇ ਕੋਲ ਤੋਂ, ਜਾ ਕੇ ਕਿਹਾ ਪਠਾਨ ਪਾਣੀ ਹਾਜ਼ਰ। ਨੇਤਰ ਖੋਲੇ ਦੇਖਿਆ ਸਿੱਖ, ਸ਼ਰਮ ਆ ਗਿਆ, ਸੋਚਣ ਲੱਗਾ, ਸੋਚ ਗਏ ਕਿ ਮੈਨੂੰ ਫੱਟੜ ਕਰਨ ਵਾਲੇ, ਘੈਲ ਕਰਨ ਵਾਲੇ ਵੀ ਸਿੱਖ, ਪਾਣੀ ਪਿਆਉਣ ਵਾਲੇ ਵੀ ਸਿੱਖ। ਹੇ ਖੁਦਾ ਇਹਨੇ ਕੀ ਵੇਖਿਆ, ਜਿਨ੍ਹਾਂ ਨੇ ਮੈਨੂੰ ਕਰਾਰੇ ਫੱਟ ਮਾਰੇ, ਮੈਂ ਤੇ ਸਮਝਦਾ ਸੀ ਸਿੱਖ ਦੁਸ਼ਮਣ ਹੁੰਦਾ, ਇਹ ਤਾਂ ਮਿੱਤਰ ਬਣਦੀ ਵੀ ਆ ਜਾਂਦੀ। ਇਹ ਗੱਲ ਕੀ ਸਮਝ ਰਹੀ ਹੈ, ਪਾਣੀ ਦੀ ਪਿਆਸ ਲੱਗੀ ਸੀ, ਪਿਆਸ ਨੇ ਬਹੁਤੀ ਉਹਨੂੰ ਸੋਚਣ ਵੀ ਨਹੀਂ ਦਿੱਤੀ। ਭਾਈ ਕਨ੍ਹਈਆ ਕਹਿਣ ਲੱਗਾ ਪਾਣੀ ਹਾਜ਼ਰ ਹੈ, ਤੇ ਫਿਰ ਛਿੜਕਦੇ ਜ਼ਬਾਨ ਨਾਲ ਬੋਲਿਆ, ਕਹਿਣ ਲੱਗਾ ਸਿੱਖਾ ਪਾਣੀ ਵੀ ਹਾਜ਼ਰ ਹੈ, ਪਾਣੀ ਪੀਣ ਵਾਲਾ ਵੀ ਹਾਜ਼ਰ ਹੈ, ਪਰ ਮੇਰੀਆਂ ਤੇ ਬਾਹਾਂ ਟੁੱਟ ਚੁੱਕੀਆਂ ਨੇ, ਮੈਂ ਪਾਣੀ ਆਪਣੇ ਹੱਥਾਂ ਨਾਲ ਪੀ ਨਹੀਂ ਸਕਦਾ, ਮਜ਼ਬੂਰ ਹਾਂ। ਭਾਈ ਕਨ੍ਹਈਆ ਕਹਿੰਦੇ ਫਿਰ ਕੀ ਹੋ ਗਿਆ, ਬਸ ਇਤਨੀ ਗੱਲ ਹੈ। ਭਾਈ ਘਨੱਈਏ ਨੇ ਆਪਣਾ ਗੋਡਾ ਦਿੱਤਾ ਉਸ ਮੁਸਲਮਾਨ, ਉਹਦਾ ਸਿਰ ਚੁੱਕਿਆ ਆਪਣੇ ਗੋਡੇ ਤੇ, ਇੱਕ ਹੱਥ ਨਾਲ ਮਛਕ ਦਾ ਪਾਣੀ ਤੇ ਇੱਕ ਹੱਥ ਉਹਦੇ ਮੂੰਹ ਨੂੰ ਲਾਇਆ, ਜਿਵੇਂ ਮਾਂ ਜਾਏ ਪੀਰ ਨੂੰ ਪਾਣੀ ਪਿਆਉਂਦਾ ਹੁੰਦਾ। ਪਾਣੀ ਪੀ ਕੇ ਉਸਨੂੰ ਪਠਾਨ ਉੱਪਰ ਸੋਝੀ ਆਈ, ਕਹਿੰਦਾ ਜੀ ਖੁਦਾ ਮੈਨੂੰ ਨਹੀਂ ਸੀ ਪਤਾ ਕਿ ਸਿੱਖ ਕਿਹੋ ਜਿਹੇ ਹੁੰਦੇ ਹੈ, ਕਾਸ਼ ਜੇ ਮੈਂ ਵੀ ਸਿੱਖ ਹੁੰਦਾ, ਇਹ ਕਹਿੰਦੇ ਪ੍ਰਾਣ ਪਿਆਰ ਦਿੱਤੇ ਸੀ। ਇਸ ਬਾਦਸ਼ਾਹ ਨੇ ਮੁੜ ਕੇ ਸਿੱਖਾਂ ਦੇ ਕਰਜ਼ਿਆਂ ਨੂੰ ਦਿੱਤਾ ਉਸਨੂੰ, ਕਿ ਮੁੜ ਕੇ ਅੰਮ੍ਰਿਤ ਛਕ ਕੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਸੀ ਪਾਤਸ਼ਾਹ ਜੀ। ਇਹ ਬਾਦਸ਼ਾਹ ਮੁੜ ਕੇ ਸਿੱਖੀ ਘਰਾਂ ਚ ਰਹਿ ਗਈ ਉਸਨੂੰ, ਭਾਵੇਂ ਸ਼ਰ੍ਹਾਂ ਦੇ ਵਿੱਚ ਅੱਖਾਂ ਜਿਨ੍ਹਾਂ ਦੀਆਂ ਬੰਨੀਆਂ ਸੀ, ਉਹਨਾਂ ਨੇ ਸ਼ਿਕਾਇਤ ਵੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ। ਮਹਾਰਾਜ ਨੇ ਉਹਦਾ ਗਹਿਣਾ ਭਲੀ ਸੰਗਤ ਵਿੱਚ ਕੀਤਾ, ਸਤਿਗੁਰੂ ਮਹਾਰਾਜ ਨੂੰ ਕਿਹਾ ਜੀ ਇਹ ਜੰਗ ਜਿੱਤਿਆ ਨਹੀਂ ਜਾਏਗਾ, ਆਪਣੇ ਵਿੱਚ ਗਦਾਰ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਸਿੱਖ ਕਦੀ ਗਦਾਰ ਨਹੀਂ ਹੁੰਦਾ, ਇਹ ਗਦਾਰ ਕਦੇ ਸਿੱਖ ਨਹੀਂ ਹੁੰਦਾ, ਇੱਥੇ ਫਰਕ ਹੈ ਬਹੁਤ। ਜੋ ਗਦਾਰ ਹੁੰਦਾ ਸਿੱਖ ਨਹੀਂ ਹੁੰਦਾ, ਉਹ ਜੋ ਸਿੱਖ ਹੁੰਦਾ ਉਹ ਕਦੇ ਗਦਾਰ ਨਹੀਂ ਹੁੰਦਾ, ਮਰ ਜਾਏਗਾ। ਦੱਸਿਆ ਜੀ ਆ ਮਹਾਰਾਜ ਕਹਿੰਦੇ ਬੁਲਾਓ ਭਾਈ ਘਨੱਈਆ, ਬੁਲਾਇਆ ਭਾਈ ਘਨੱਈਆ, ਜੋ ਕਰਦਾ ਸੀ ਉੱਥੇ ਛੱਡ ਕੇ ਤੁਰ ਗਏ, ਕਿਉਂਕਿ ਆਗਿਆ ਸਾਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣੀ ਸਾਰਿਆਂ ਤੋਂ ਵੱਡੀ ਸੇਵਾ। ਤੁਰ ਪਏ ਆਏ, ਨਮਸਕਾਰ ਕੀਤੀ ਹਜ਼ੂਰ ਦੇ ਚਰਨਾਂ ਤੇ, ਨੀਵੀਂ ਪੜ ਕੇ ਹੱਥ ਜੋੜ ਕੇ ਸਿਰ ਪੜ ਗਏ। ਸੱਚੇ ਪਾਤਸ਼ਾਹ ਜੀ ਦਾਸ ਨੂੰ ਯਾਦ ਕੀਤਾ, ਕਹਿੰਦੇ ਹਾਂ ਭਾਈ ਘਨੱਈਆ ਤੈਨੂੰ ਯਾਦ ਕੀਤਾ, ਰਾਜ ਹੁਕਮ। ਕਹਿੰਦੇ ਤੇਰੀ ਸ਼ਿਕਾਇਤ ਆਈ ਹੈ ਮੇਰੇ ਦਰਬਾਰ ਵਿੱਚ। ਸੱਚੇ ਪਾਤਸ਼ਾਹ ਸਦਾ ਹੀ ਭੁੱਲਣ ਹਾਰ ਜੋ ਹੋਣ ਤੇ ਉਹਨਾਂ ਦੀਆਂ ਸ਼ਿਕਾਇਤਾਂ ਆਉਣੀਆਂ, ਕਿਰਪਾ ਕਰੋ ਮੇਰੀ ਭੁੱਲ ਮਾਫ਼ ਕਰ ਦਿਓ ਤੇ ਸਦਾ ਆਪਣੇ ਚਰਨਾਂ ਨਾਲ ਜੁੜੀ ਹੋ ਜਾਓ। ਇਹ ਅਜੇ ਪੁੱਛਿਆ ਨਹੀਂ ਵੀ ਭੁੱਲ ਕੀ ਕੀਤੀ, ਇਹ ਅਜੇ ਦੱਸਿਆ ਨਹੀਂ ਭੁੱਲ ਕੀ ਕੀਤੀ ਹੈ, ਤੇ ਸਿੱਖ ਮਾਫ਼ੀਆਂ ਪਹਿਲੇ ਮੰਗਦਾ ਗੁਰਮੁਖਤਾ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਘਨੱਈਆ ਇਹ ਸਿੱਖ ਹਜ਼ੂਰ ਦੀ ਭਾਸ਼ਾ ਵੀ ਇਹ ਹੈ,
ਇਹ ਸਿੱਖ ਤੇਰੀ ਸ਼ਿਕਾਇਤ ਮੇਰੇ ਕੋਲ ਇੱਕ ਦੁਸ਼ਮਣਾਂ ਨੂੰ ਬਣ ਪਿਆ। ਭਾਈ ਕਹਿਣ ਲੱਗਾ ਸਤਿਗੁਰੂ ਜੀ, ਇਹ ਸਿੱਖ ਝੂਠ ਬੋਲ, ਇਹ ਕਦੇ ਨਹੀਂ ਹੋ ਸਕਦਾ ਕਿ ਤੁਹਾਡਾ ਸਿੱਖ ਹੋ ਕੇ ਦੁਸ਼ਮਣ ਨੂੰ ਪਾਣੀ ਪਿਆ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਸਿੱਖ ਤੜਪ ਉੱਠੇ, ਕਹਿੰਦੇ ਇਸ ਤਰ੍ਹਾਂ ਕੋਰਾ ਝੂਠ, ਗੁਰੂ ਦੀ ਹਜ਼ੂਰੀ ਝੂਠ ਬੋਲਦੇ। ਮਹਾਰਾਜ ਕਹਿੰਦੇ ਤੁਸੀਂ ਚੁੱਪ ਰਹੋ, ਗੱਲ ਮੈਂ ਕਰਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਫਿਰ ਤੂੰ ਪਾਣੀ ਦੁਸ਼ਮਣ ਨੂੰ ਨਹੀਂ ਪਿਆਇਆ? ਕਹਿੰਦੇ ਨਹੀਂ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਕਹਿੰਦੇ ਕਿ ਪਾਣੀ ਕਿਸੇ ਮਿੱਤਰ ਨੂੰ, ਕਿਸੇ ਸਿੱਖ ਨੂੰ ਪਿਆਇਆ? ਕਹਿੰਦੇ ਮਹਾਰਾਜ, ਮੈਂ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਆਇਆ। ਬੜੀ ਹੈਰਾਨ ਹੋ ਗਈ ਸੰਗਤ, ਦੇਖੋ ਕਲਗੀ ਵਾਲੇ ਸਤਿਗੁਰੂ ਦੀ ਹਜ਼ੂਰੀ ਵਿੱਚ ਝੂਠ ਮਾਰੀ ਜਾਂਦਾ ਸਿੱਖ। ਤੇ ਫਿਰ ਬੇਸ ਹੋ ਕੇ ਫਿਰ ਬੋਲ ਪਏ ਇੱਕ ਦੋ, ਕਹਿਣ ਲੱਗੇ ਮਹਾਰਾਜ ਇਹਨੂੰ ਪੁੱਛੋ ਵੀ ਇਹ ਪਾਣੀ ਦੀ ਵਰਸ਼ ਕਾਹਦੇ ਵਿੱਚ ਕੀ ਕਰਦਾ ਪਿਆ, ਮਰਬਰ ਕਰੋ, ਹੁਣ ਤੋਂ ਬਾਅਦ ਕਿਸੇ ਨੇ ਨੀ ਬੋਲਣਾ। ਸਖ਼ਤ ਹੋ ਕੇ ਕਲਗੀ ਵਾਲੇ ਸਿੱਖ ਕਹਿੰਦੇ ਹਾਂ ਭਾਈ ਕੁਝ ਨਹੀਂ। ਹਜ਼ੂਰ ਬੜੀ ਨਰਮਾਈ ਨਾਲ ਪੁੱਛਦੇ ਨਿਕਲੇ ਗਏ, ਕਦਮ ਤਾੜ ਕੇ, ਕਾਰਨ ਸਪਸ਼ਟ, ਗੁਰੂ ਦੇ ਅੰਦਰ ਵੀ ਵਰਤਨ ਕਰ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਸਿੱਖਾਂ ਨੂੰ ਪਾਣੀ ਨਹੀਂ ਪਿਆਉਂਦਾ, ਮੁਸਲਮਾਨਾਂ ਨੂੰ ਪਾਣੀ ਨਹੀਂ ਪਿਆਉਂਦਾ, ਪਾਣੀ ਕਿਹਨੂੰ ਪਿਆਉਂਦਾ? ਕਹਿੰਦਾ ਸਤਿਗੁਰੂ। ਇਹ ਤੁਸੀਂ ਪੁੱਛਦੇ, ਹਜ਼ੂਰ ਕਹਿਣ ਲੱਗੇ ਨਹੀਂ, ਇਹ ਸਿੱਖ ਪੁੱਛਦੇ। ਕਹਿੰਦੇ ਵੀ ਤੁਸੀਂ ਦੱਸਦੇ ਹੋ ਤਾਂ ਤੁਸੀਂ ਜਾਣਦੇ ਹੋ ਵੀ ਕਿਹਨੂੰ ਪਿਆ ਰਿਹਾ ਆਪਾਂ ਨੂੰ? ਹਜ਼ੂਰ ਕਹਿਣਗੇ ਤੇਰੀ ਰਸਨਾ ਤੋਂ ਸੁਣ ਕੇ ਤਾਂ ਬਹੁਤਾ ਚੰਗਾ ਹੋਏਗਾ, ਮੈਂ ਜਾਣਦਾ ਤੂੰ ਪਾਣੀ, ਪਰ ਤੂੰ ਹੀ ਦੱਸ। ਉਸ ਵੇਲੇ ਸਿੱਖ ਆਪਣੀਆਂ ਅੱਖਾਂ ਸਜਲ ਕਰਕੇ ਕਹਿਣ ਲੱਗਾ, ਸਤਿਗੁਰੂ ਜਦੋਂ ਤੋਂ ਤੂੰ ਮੈਨੂੰ ਇਹ ਅਵਸਥਾ ਦੇ ਦਿੱਤੀ, ਇਹ ਮੈਨੂੰ ਤਾਂ ਇਹ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਪਾਸੇ, ਮੈਂ ਤੇ ਪਾਣੀ ਤੇਰੇ ਮੂੰਹ ਵਿੱਚ ਪਾਉਣਾ, ਮੈਨੂੰ ਕੋਈ ਮੁਸਲਮਾਨ ਦੇ ਸਿੱਖ ਨਹੀਂ ਦਿਸਦਾ। ਕਿ ਆਪੋ ਸਤਨਾਮ ਸ੍ਰੀ ਪੜੋ ਸਾਰੀਆਂ ਸੰਗਤਾਂ ਤਿੰਨ ਹਿੱਸਿਆਂ ਵਿੱਚ। ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ, ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕਿਸੇ ਬਗਾਨਾ ਜੀ ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕਿਸੇ ਬਗਾਨਾ ਜੀ ਨਾ ਕੋਈ ਬੈਰੀ, ਨਾ ਕੋ ਬੈਰੀ, ਨਾ ਕਿਸੇ
ਬਗਾਨਾ ਜੀ ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕਿਸੇ ਬਗਾਨਾ ਜੀ ਨਾ ਕੋਈ ਬੈਰੀ, ਨਾ
ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਕੋ ਬੈਰੀ, ਨਾ ਕੋ ਬੈਰੀ, ਨਾ ਕੋ ਬੈਰੀ, ਨਾ ਕੋ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ, ਨਾ ਕੋ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ, ਨਾ ਕੋ ਬੈ
ਕਿਉਂ ਸਾਧ ਸਿੰਘ ਜੀ? ਸਤਿਗੁਰੂ ਮਹਾਰਾਜ ਦੇ ਸਨਮੁਖ ਭਾਈ ਕਨ੍ਹਈਆ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਨਾ ਕੋ ਵੈਰੀ ਨਾਹੀ ਬੇਗਾਨਾ ਸਗਲ ਸੰਗ ਹਮਕੋ ਬਣੇ। ਤੁਸੀਂ ਇਹ ਅਵਸਥਾ ਬਖਸ਼ੀ, ਤੁਹਾਡੇ ਤੇਗ ਬਹਾਦਰ ਸਾਹਿਬ ਦੀ ਰਹਿਮਤ ਹੋਈ। ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿ ਰਾਈ। ਇਹ ਅਵਸਥਾ ਤੁਹਾਡੇ ਚਰਨਾਂ ਚੋਂ ਪ੍ਰਾਪਤ ਹੋਈ ਹੈ। ਬ੍ਰਹਮ ਪਸਾਰ ਪਸਾਰਿਆ ਪਿੰਤੜ, ਇਹ ਸਤਿਗੁਰੂ ਤੇ ਐਸੀ ਮਤ ਪ੍ਰਾਪਤ ਹੋ ਗਈ ਕਿ ਹੁਣ ਤਾਂ ਮਹਾਰਾਜ ਕੋਈ ਡੈਰੀ ਪਰ ਬਗਾਨਾ ਜਿਹੜੀ ਤੇ ਜਿੱਧਰ ਵੇਖਦਾ ਤੇਰਾ ਚਿਹਰਾ ਦਿਸਦਾ ਹੈ, ਤੇਰੇ ਮੂੰਹ ਚ ਪਾਣੀ ਪਾਉਣਾ। ਸਤਿਗੁਰੂ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ, ਜਿਸ ਛਾਤੀ ਨਾਲ ਅਜੀਤ ਜੁਝਾਰ ਜੋਰਾਵਰ ਤੇ ਫਤਿਹ ਸਿੰਘ ਲੱਗਦੇ ਸੀ, ਤੇ ਅੱਜ ਭਾਈ ਕਨ੍ਹਈਏ ਨੂੰ ਪਿਆਰ ਮਿਲਿਆ। ਹਜ਼ੂਰ ਕਹਿਣ ਲੱਗੇ ਸਿੱਖਾ, ਜਿੱਥੇ ਪਾਣੀ ਦੀ ਲੋੜ ਪੈਂਦੀ ਹੈ ਤੇ ਉੱਥੇ ਮਲਮ ਪੱਟੀ ਵੀ ਕਰਦਾ ਜਾਈ, ਮਲਮ ਪੱਟੀ ਵੀ। ਇਤਿਹਾਸ ਪੜ੍ਹੋ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੁਨੀਆਂ ਦੇ ਵਿੱਚ ਅਵਤਾਰ ਵੀ ਆਏ ਤੇ ਆਉਂਦੇ ਵੀ ਰਹਿਣਗੇ। ਪੈਗੰਬਰ ਆਏ, ਰਿਸ਼ੀ ਮੁਨੀ ਆਏ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਅੱਜ ਵੀ ਹਜ਼ੂਰ ਦੇ ਤੀਰ ਪਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜਾਓ, ਦਰਸ਼ਨ ਕਰੋ, ਉਹਨਾਂ ਦੇ ਨਾਲ ਲੱਗੇ ਸੋਨੇ ਦੀ ਵਿਆਖਿਆ ਸੁਣੋ। ਤੀਰਾਂ ਦੇ ਨਾਲ ਜੋ ਸੋਨਾ ਲੱਗਿਆ, ਕਾਰਨ ਕੀ ਹੈ, ਸੋਨਾ ਕਿਉਂ ਲਾਇਆ ਤੀਰਾਂ ਦੇ ਨਾਲ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸਵਾਲ ਹੋਇਆ ਕਿ ਮਹਾਰਾਜ ਤੀਰਾਂ ਦੇ ਨਾਲ ਸੋਨਾ ਲਾਉਣ ਦਾ ਮਤਲਬ? ਹਜ਼ੂਰ ਕਹਿੰਦੇ, ਕੋਲਿਓ, ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ, ਅਸਲੀਅਤ ਇਹ ਹੈ, ਮੈਂ ਕੇਵਲ ਤਾਰਨਾ ਚਾਹੁੰਦਾ ਸੰਸਾਰ ਨੂੰ, ਮਾਰਨਾ ਕਿਸੇ ਨੂੰ ਨਹੀਂ ਚਾਹੁੰਦਾ। ਜੇ ਜਨਮਾਂ ਜਨਮਾਤਰਾ ਦੇ ਭੜਕੇ ਹੋਏ ਜੀਵਾਂ ਨੂੰ ਉਹਨਾਂ ਦੀ ਕਲਿਆਣ ਵਾਸਤੇ ਤੇ ਉਹਨਾਂ ਨੂੰ ਧਾਰਨ ਵਾਸਤੇ ਕੋਈ ਰਸਤਾ ਬਾਕੀ ਨਹੀਂ, ਉਹ ਮੇਰੇ ਤੋਂ ਡਰ ਕੇ ਦੌੜਦੇ ਹੈ, ਮੈਂ ਉਹਨਾਂ ਤੀਰ ਤਲਵਾਰ ਦੇ ਨਾਲ ਉਹਨਾਂ ਦੇ ਕੇਵਲ ਸਰੀਰ ਨੂੰ ਮਾਰਦਾ ਤੇ ਉਹਨਾਂ ਦੀ ਆਤਮਾ ਨੂੰ ਸੱਚਖੰਡ ਭੇਜਦਾ। ਮੈਂ ਕਿਸੇ ਨੂੰ ਮਾਰਦਾ ਨਹੀਂ, ਗੁਰੂ ਮਾਰਿਆ ਨਹੀਂ ਕਰਦਾ, ਗੁਰੂ ਧਾਰਿਆ। ਹਜ਼ੂਰ ਕਹਿਣ ਲੱਗੇ ਕਿ ਸੰਸਾਰ ਦੀ ਐਸੀ ਗਤੀ ਹੈ, ਕੁਝ ਲੋਕ ਮੈਨੂੰ ਦੁਸ਼ਮਣ ਸਮਝ ਬੈਠੇ, ਮੈਂ ਦੁਸ਼ਮਣ ਨਹੀਂ ਹਾਂ ਕਿਸੇ ਦਾ, ਮੈਂ ਤੇ ਉਹਨਾਂ ਨੂੰ ਪਰਮਾਤਮਾ ਦਾ ਰਸਤਾ, ਉਹ ਵੀ ਸਿੱਧਾ ਪੱਧਰਾ ਜਿਹੜਾ ਰਸਤਾ, ਉਹ ਦੇਣ ਵਾਲਾ ਹਾਂ। ਕਿ ਜਦੋਂ ਲੋਕ ਸਾਰੀਆਂ ਇਨਸਾਨੀਅਤ ਧਰਮ ਦੀਆਂ ਹੱਥ ਬੰਨੇ ਟੱਪ ਕੇ ਉਹ ਮੇਰੇ ਨਾਲ ਦੁਸ਼ਮਣੀ ਕਰਨ ਤੇ ਉਤਰੇ ਆਉਣ, ਕੋਈ ਰਸਤਾ ਬਾਕੀ ਨਹੀਂ ਰਹਿੰਦਾ, ਸਮਾਜ ਦੇ ਵਿੱਚੋਂ ਇਸ ਗੰਧ ਨੂੰ ਦੂਰ ਕਰਨ ਵਾਸਤੇ ਮੈਨੂੰ ਤੀਰ ਚਲਾਉਣੇ ਪੈਂਦੇ ਨੇ, ਤੇਗ ਚਲਾਉਣੀ ਪੈਂਦੀ ਹੈ, ਪਰ ਮੇਰੇ ਹਿਰਦੇ ਵਿੱਚ ਜੋ ਖਲਕ ਦਾ ਪਿਆਰ ਹੈ ਤੇ ਉਸ ਵਾਹਿਗੁਰੂ ਦੀ ਰਚਨਾ, ਮੇਰੇ ਮਨ ਵਿੱਚ ਇਹ ਦਇਆ ਹੈ ਕਿ ਮੇਰਾ ਤੀਰ ਜਿਸ ਜਿਸਮ ਵਿੱਚ ਲੱਗੇ ਅਬਰਾਂ ਤੋਂ ਬਚਦਾ ਨਹੀਂ, ਸਰੀਰ ਤਿਆਗ ਹੈ, ਉਹਦੇ ਸਰੀਰ ਤਿਆਗਣ ਤੋਂ ਬਾਅਦ ਉਹਦੇ ਸਰੀਰ ਚੋਂ ਤੀਰ ਕੱਢਣ ਵਾਲਾ ਕੋਈ ਉਹਦਾ ਸੰਬੰਧੀ ਆਏਗਾ, ਕੋਈ ਉਹਦਾ ਅੰਤਿਮ ਸੰਸਕਾਰ ਕਰਨ ਲਈ ਆਏਗਾ, ਕਿਤੇ ਇਸ ਲਈ ਨਾ ਉਹਦਾ ਅੰਤਿਮ ਸੰਸਕਾਰ ਰਹਿ ਜਾਏ ਕਿ ਉਹ ਕਹੇ ਜੀ ਮੇਰੇ ਕੋਲ ਕਫਨ ਵਾਸਤੇ ਕੋਈ ਪੈਸਾ ਨਹੀਂ, ਮੈਂ ਇਹਦਾ ਸੰਸਕਾਰ ਨਹੀਂ ਕਰ ਸਕਦਾ ਜੇ ਦਫਨਾ ਨਹੀਂ ਸਕਦਾ, ਉਹਦੇ ਲਈ ਮੈਂ ਸੋਨਾ ਨਾਲ ਹੀ ਅਦਾ ਕਰ ਦਿੱਤਾ ਕਿ ਜਿਹੜਾ ਮੇਰੇ ਤੀਰ ਦੇ ਨਾਲ ਮਰੇਗਾ ਤੇ ਉਸ ਦੇ ਸੰਬੰਧੀ ਨੂੰ ਕੋਈ ਖੇਚਣ ਨਾ ਹੋਵੇ, ਉਹਦਾ ਅੰਤਿਮ ਸਮਾਪਨ ਹੀ ਕਰ ਦੇ। ਜੇ ਜਿਉਂਦਾ ਰਹਿ ਜਾਏ ਤਾਂ ਕਿਸੇ ਨੂੰ ਆਵਾਜ਼ ਦੇਵੇ ਕਿ ਇਸ ਤੀਰ ਦੇ ਸੋਨੇ ਦੇ ਨਾਲ ਮੈਨੂੰ ਤੇ ਚੁੱਕ ਤੇ ਮੇਰਾ ਇਲਾਜ ਕਰਾ ਦੇ, ਉਹ ਫਿਰ ਠੀਕ ਹੋ ਜਾਵੇ। ਦੁਨੀਆਂ ਦਾ ਕੋਈ ਰਹਿਬਰ, ਦੁਨੀਆਂ ਦਾ ਕੋਈ ਅਵਤਾਰ ਇਹੋ ਜਿਹਾ ਰਹਿਮ ਦਿਲ ਵਾਲਾ ਨਹੀਂ ਹੋਇਆ ਜਿਹਾ ਜਾ ਮਾਂ ਗੁਜਰੀ ਦਾ ਲਾਲ ਤੇ ਸਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਪੜ੍ਹੋ ਦੁਨੀਆਂ ਭਰ ਦੇ ਇਤਿਹਾਸ, ਗੁਰੂ ਨਾਨਕ ਦਾ ਕਰ ਸਰਬੱਤ ਦਾ ਧਰਾ ਮੰਗਣ ਵਾਲਾ ਹੈ। ਇਸ ਕਰਕੇ ਕਿਹਾ, ਬੁਰੇ ਨਾਲ ਸਭ ਕਰਮ ਲਾਈ, ਮਾਫ਼ ਕਰਨ ਤੇ ਸਿਆਣੇ, ਬੁਰਿਆਂ ਨਾਲ ਫਿਰ ਬੇਨਤੀ ਕਰਨੀ, ਇਹ ਗੁਰੂ ਨਾਨਕ ਜਾਣੇ, ਗੁਰੂ ਨਾਨਕ ਲਈ ਦਸਵੰਦ। ਦ੍ਰਿਸ਼ਟ ਸ੍ਰਿਸ਼ਟ ਬਾਤ ਵਿਦਾਂਤ ਗ੍ਰੰਥਾਂ ਵਿੱਚ ਬਣੇ ਕਿ ਜਿਹੋ ਜੀ ਤੁਹਾਡੀ ਆਪਣੀ ਦ੍ਰਿਸ਼ਟੀ ਹੈ, ਤੁਹਾਡੀ ਦ੍ਰਿਸ਼ਟੀ ਨਜ਼ਰ ਆ ਰਹੀ,
ਦ੍ਰਿਸ਼ਟ ਸ੍ਰਿਸ਼ਟਾ ਵਿਧਾਨ ਦਾ ਇੱਕ ਸਬਜੈਕਟ ਪੜ੍ਹਨ ਵਾਲਾ। ਇਹਦੇ ਚ ਭਗਵਾਨ ਕ੍ਰਿਸ਼ਨ ਜੀ ਦੁਆਪਰ ਦੇ 16 ਕਲਾਂ ਉਤਾਰ, ਭਗਵਾਨ ਦੀ ਆਪਣੀ ਮਰਜ਼ੀ ਹੈ, ਜਿੰਨੀਆਂ ਕਲਾਂ ਨਵੇਂ ਸਰੇ ਆ ਉਨੀਆਂ ਕਲਾਂ ਵੱਧ ਘੱਟ ਹੋ ਕੇ ਆਉਂਦਾ ਹੈ, ਕਿਤੇ 14 ਨਾਲ ਹੀ ਕਰ ਗਏ ਆਪਣੀ 14 ਨਾਲ ਹੀ ਸਰਦਾ 16 ਲੈ ਕੇ ਆ ਗਏ। ਕਲਯੁਗ ਦੇ ਵਿੱਚ ਇਸ ਹੱਦ ਬਣੇ ਵਾਲੀਆਂ ਕਲਾ ਦੇ ਨਾਲ ਨਹੀਂ ਸੀ ਸਰਦਾ, ਇਹ ਅਨੰਤ ਕਲਾ ਹੋਏ ਠਾਕੁਰ ਜੀ ਕਲਾ ਦੀ ਕੋਈ ਗੁਰੂ ਨਾਨਕ ਸਾਹਿਬ ਜੀ ਭਗਵਤ ਸਿੰਘ ਜੀ ਦੁਆਪਰ ਦਾ ਯੁਗ ਇੱਕ ਬੜੀ ਸੋਹਣੀ ਸਾਖੀ ਇਸ ਅਲੰਕਾਰ ਦੇ ਨਾਲ ਮਿਲਦੀ ਮਿਲਦੀ ਹੈ ਦੁਆਪਰ ਦੇ ਇਤਿਹਾਸ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਇੱਕ ਦਿਨ, ਕਹਿੰਦੇ ਇਹ ਦੁਰਯੋਧਨ ਹਾਂ ਮਹਾਰਾਜ, ਕਹਿੰਦੇ ਜਾ ਪੂਰਾ ਚੱਕਰ ਲਗਾ ਕੇ ਹਸਤਾਂ ਪਰ ਨੋਟ ਕਰਕੇ ਲਿਆਈ ਕਿ ਲੋਕਾਂ ਦੇ ਸੁਭਾਅ ਕਿਹੋ ਜਿਹੇ ਹਨ, ਲੋਕ ਕੀ ਕਰਮ ਕਰਦੇ ਹਨ, ਏਅਰਪੋਰਟ ਲੈ ਕੇ ਕਿਉਂ ਤਾਂ ਦੁਰਯੋਧਨ ਨੂੰ ਭੇਜਿਆ ਦੇ ਨਾਲ ਹੀ ਧਰਮ ਪੁੱਤ ਯੁਧਿਸ਼ਠਿਰ ਨੂੰ ਭੇਜ ਦਿੱਤਾ, ਤੂੰ ਇਸ ਪਾਸੇ ਨੂੰ ਜਾ ਤੇ ਇਸ ਪਾਸੇ ਨੂੰ ਜਾ ਦੇ, ਜਾ ਵੀ ਧਰਮ ਪੁੱਤ ਯੁਧਿਸ਼ਠਿਰ ਇਹੀ ਗੱਲ ਤੂੰ ਜਾ ਕੇ ਨੋਟ ਕਰਕੇ ਲੈ। ਦੋਨੇ ਚੁੱਪੇ, ਭਾਈ ਗੁਰਦਾਸ ਬੜੀ ਸੋਹਣੀ ਵਾਰਤਾ ਲਿਖਦੇ ਨੇ ਦੋਨੋਂ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਦੋਨੇ ਸਾਰੀ ਦਿੱਲੀ ਦਾ ਚੱਕਰ ਲਾ ਕੇ ਵਾਪਸ ਆ ਗਏ। ਤੇ ਜਦੋਂ ਰਿਜ਼ਲਟ ਆਊਟ ਹੋਇਆ ਕੀ ਹੋਇਆ, ਭਗਵਾਨ ਜੀ ਕਹਿਣ ਲੱਗੇ ਦੁਰਯੋਧਨ ਦੱਸ ਸੰਸਾਰ ਦੀ ਦਸ਼ਾ ਕਿਵੇਂ ਹੋ ਗਈ। ਕਹਿੰਦੇ ਜੀ ਸਾਰੇ ਵਾਢਾ ਕਰਕੇ ਸ਼ਰਾਬ ਪੀਂਦੇ, ਵਿਭਚਾਰੀ ਹੋ ਗਏ, ਇੱਕ ਦੂਜੇ ਦਾ ਹੱਕ ਮਾਰਨ ਵਾਲੇ ਪੈਦਾ ਹੋ ਗਏ, ਕ੍ਰੋਧੀ ਅਸ਼ਾਂਤ ਜੀਵ ਹਿੰਸਕ ਸਾਰਾ ਕੁਛ ਦੁਰ ਗਿਆ। ਉਹ ਕਹਿੰਦੇ ਕੋਈ ਭਲਾ ਬੰਦਾ ਵੀ ਲੱਭਿਆ ਤੈਨੂੰ? ਕਹਿੰਦੇ ਜੀ ਭਲਾ ਤਾਂ ਇੱਕ ਵੀ ਨਹੀਂ ਲੱਭਿਆ। ਦੁਰਯੋਧਨ ਕਹਿੰਦਾ ਇੱਕ ਬੰਦਾ ਭਲਾ ਨਹੀਂ ਹੈ। ਭਗਵਾਨ ਕਹਿੰਦੇ ਇੱਕ ਨਹੀਂ ਵਿਗੜਦੀ ਸ੍ਰਿਸ਼ਟੀ? ਕਹਿੰਦਾ ਹਾਂ ਜੀ ਇੱਕ ਨਹੀਂ ਵਿਗੜਦੀ। ਕਹਿੰਦੇ ਪਹਿਲੇ ਧਰਮ ਪੁੱਤਰ ਜੀ ਰਿਸ਼ਤਾ ਆ ਗਏ, ਹਾਂ ਵੀ ਧਰਮ ਪੁੱਤਰ ਸੁਣਾ ਕੀ ਹਾਲ ਹੈ ਕਿਹੋ ਜੀ ਹੈ ਸ੍ਰਿਸ਼ਟੀ? ਕਹਿੰਦਾ ਜੀ ਸਾਰੇ ਲੋਕ ਸੱਚ ਬੋਲਦੇ, ਕੋਈ ਝੂਠ ਨਹੀਂ ਬੋਲਦਾ, ਕੋਈ ਸ਼ਰਾਬ ਨਹੀਂ ਪੀਂਦਾ, ਕੋਈ ਮਾਸ ਨਹੀਂ ਖਾਂਦਾ, ਕੋਈ ਵਿਵਚਾਰ ਨਹੀਂ ਕਰਦਾ, ਸਭ ਉਲਟ ਗੱਲਾਂ। ਭਗਵਾਨ ਕ੍ਰਿਸ਼ਨ ਕਹਿੰਦੇ ਤੂੰ ਚੰਗੀ ਤਰ੍ਹਾਂ ਵੇਖਿਆ? ਕਹਿੰਦਾ ਜੀ ਬਿਲਕੁਲ ਮੈਂ ਚੰਗੀ ਤਰ੍ਹਾਂ ਵੇਖਿਆ। ਕਹਿੰਦੇ ਵਿਦਰੋਹੀਓ ਤੂੰ? ਕਹਿੰਦੇ ਮੈਂ ਵੀ ਚੰਗੀ ਤਰ੍ਹਾਂ ਵੇਖਿਆ। ਜਿਹੜੇ ਕੋਲ ਬੈਠੇ ਸਨ ਕਹਿਣ ਲੱਗੇ ਭਗਵਾਨ ਇਹ ਕੀ ਚੱਕਰ ਹੈ, ਸਾਰੀ ਦਿੱਲੀ ਵਿੱਚ ਇਹਨੂੰ ਕੋਈ ਚੰਗਾ ਬੰਦਾ ਨਹੀਂ ਲੱਭਿਆ ਤੇ ਇਹਨੂੰ ਕੋਈ ਬੁਰਾ ਬੰਦਾ ਨਹੀਂ ਲੱਭਿਆ? ਧਰਮ ਪੁੱਤਰ ਨੂੰ ਸਾਰੀ ਦਿੱਲੀ ਚ ਕੋਈ ਵੀ ਬੁਰਾ ਇਨਸਾਨ ਨਹੀਂ ਲੱਭੇ ਤੇ ਉਹਨੂੰ ਕੋਈ ਭਲਾ ਇਨਸਾਨ ਨਹੀਂ ਲੱਭੇ? ਪਰਿਵਾਰ ਸਿੰਘ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਇਹ ਦਿੱਲੀ ਦੀ ਗੱਲ ਨਹੀਂ ਹੈ, ਇਹਨਾਂ ਦੋਨਾਂ ਦੀ ਗੱਲ ਹੈ। ਜਿਹੋ ਜੀ ਅਵਸਥਾ ਦੁਰਯੋਧਨ ਦੀ ਹੈ ਇਹਨੂੰ ਕੋਈ ਜੀ ਸਾਰੀ ਹਸਤਾਂ ਪਰ ਨਜ਼ਰ ਆਈ, ਤੇ ਜਿਹੋ ਜਿਹਾ ਧਰਮ ਪੁੱਤਰ ਹੈ ਇਹਨੂੰ ਸਾਰੀ ਦੁਨੀਆਂ ਉਹਦੀ ਨਜ਼ਰ ਆਈ। ਇਹ ਤਾਂ ਦ੍ਰਿਸ਼ ਸ੍ਰਿਸ਼ਟ ਬਾਤ ਹੈ ਭਾਈ, ਜਿਹੋ ਜਿਹਾ ਮੇਰਾ ਸੁਭਾਅ ਹੈ ਮੈਂ ਆਪਣੇ ਮਨ ਦੀਆਂ ਅੱਖਾਂ ਨਾਲ ਵੇਖਾਂਗਾ ਤੇ ਦੂਸਰੇ ਦੀਆਂ ਅੱਖਾਂ ਨਾਲ ਨਹੀਂ ਵੇਖਾਂਗਾ। ਇਸ ਕਰਕੇ ਭਲੇ ਪੁਰਸ਼ ਉਸ ਭਲਿਆਈ ਦੀ ਨਗਾਹ ਨਾਲ ਵੇਖਦੇ ਹਨ। ਹੁਣ ਐਡੀ ਦੁਸ਼ਟ ਆਤਮਾ ਦੇ ਘਰਵਾਲੀ ਬ੍ਰਾਹਮਣ ਦੇ ਤੇ ਬ੍ਰਾਹਮਣ ਕੀ ਚਾਹੁੰਦਾ, ਬ੍ਰਾਹਮਣ ਉਹਦੇ ਲਈ ਕੀ ਸੋਚਦਾ ਤੇ ਉਹਦੇ ਲਈ ਕੀ ਸੋਚਦੀ ਵਿਚਾਰ ਹੈ ਨਾ। ਇਹ ਕਿਵੇਂ ਕਰਨੀ? ਆਪਾਂ ਬਿਲਕੁਲ ਪੱਥਰਾਂ ਦੇ ਬਗਲ ਜਾ ਕੇ ਐਸਾ ਵੀ ਕਰ ਸਕਦੇ ਹਾਂ ਵੀ ਇੱਕ ਵੀ ਉਦਾਹਰਣ ਬਾਹਰ ਦੀ ਨਾ ਲਾਈ ਜਾਵੇ, ਪਰ ਕਿਵੇਂ ਕਰਨਾ? ਨਾਲ ਨਾਲ ਇਹ ਗੱਲਾਂ ਗੁਰਮਤ ਦਾ ਰਸ ਲੈਣ ਲਈ ਜ਼ਰੂਰੀ ਨਹੀਂ, ਗੁਰਮਤ ਦਾ ਰਸ ਥੋੜਾ ਜਿਹਾ ਫਿੱਕਾ ਪੈ ਜਾਏਗਾ, ਉਹਦੇ ਲਈ ਇਹ ਗੱਲਾਂ ਅਤੀ ਜ਼ਰੂਰੀ। ਤੇ ਨੇਕ ਅੰਕ ਦੀ ਗੱਲ ਕਥਾ ਇਸ ਅਵਤਾਰ ਦੀ ਵੀ ਸਮਝ ਆਈ ਜਾਵੇ ਤੇ ਇਹਦੇ ਨਾਲ ਨਾਲ ਇਹ ਕੁਝ ਸਾਨੂੰ ਨਿੱਤ ਦਾ ਜੋ ਬਣਿਆ ਸੁਭਾਅ ਹੈ ਉਹ ਵੀ ਬਣਿਆ ਹੋਵੇ। ਆਓ ਕਹਿੰਦੇ ਨਹੀਂ ਲਗਾ ਤੇ ਬ੍ਰਹਮ ਕੁਨਾਰ ਕਹੀਏ, ਕਰਮਾਰਥ ਆਮ ਜੀਨੋ ਵਿਕਾਰ। ਇਹ ਉਸ ਵੇਲੇ ਸੁਤਰਨ ਸਮਰਥ ਨਾ ਨਾ ਸਵਾਰ ਹੇਤ ਕਰ ਕੀ ਵਿਕਾਰ ਕਰਵੇ ਸਚੇਤ ਕਹਿੰਦੇ ਉਹਨੂੰ ਪਤਾ ਹਿਤ ਜਾਣ ਤਾਸ ਹਟ ਚੋਕ ਨਾ ਬ੍ਰਾਹਮਣ ਉਸ ਆਪਣੀ ਔਰਤ ਦੇ ਹਿੱਤ ਵਿੱਚ ਉਹਦੇ ਭਲੇ ਵਿੱਚ ਕਿ ਫਿਰ ਵੀ ਮੇਰੇ ਘਰ ਵਾਲੀ ਹੈ ਇਹਦਾ ਬੁਰਾ ਹੋ ਜਾਏਗਾ ਕਹਿੰਦਾ ਭਾਗਾਂ ਵਾਲੀਏ ਮੇਰਾ ਕੁਛ ਨਹੀਂ ਵਿਗੜਨਾ ਜੇ ਤੂੰ ਰਾਜੇ ਤੇ ਜਾ ਕੇ ਸ਼ਿਕਾਇਤ ਕਰ ਦੇਂਗੀ ਪਰ ਤੇਰੇ ਲਈ ਬਹੁਤ ਵੱਡਾ ਇੱਕ ਕਲੰਕ ਇੱਕ ਤੇ ਇਹ ਦੋਸ਼ ਲੱਗੇਗਾ ਤੂੰ ਆਪਣੇ ਹੀ ਪਤੀ ਨੂੰ ਕਤਲ ਕਰਾਉਣ ਲੱਗੀ ਬਹੁਤ ਵੱਡਾ ਪਾਪ ਦੂਸਰਾ ਤੈਨੂੰ ਕਦੀ ਭਗਵਾਨ ਮਾਫ ਨਹੀਂ ਕਰੇਗਾ ਤੂੰ ਮੈਨੂੰ ਸੱਚ ਦੇ ਰਾਹ ਤੇ ਜਾਣ ਲੱਗਿਆ ਕਿ ਮੇਰੇ ਰਸਤੇ ਦੇ ਵਿੱਚ ਜੋ ਕੰਡੇ ਕਲੇਰਨ ਲੱਗੇ ਹੈ ਇਹ ਕੰਡੇ ਮੇਰੇ ਲਈ ਨਹੀਂ ਇਹ ਕੰਡੇ ਤੇਰੇ ਲਈ ਕੋਈ ਕਿਸੇ ਦਾ ਬੁਰਾ ਕਰਦਾ ਇਹ ਕਹਿੰਦੇ ਭੁਲੇਖਾ ਦੇ ਇੱਕ ਪੱਗ ਐਸਾ ਪਰਮਾਤਮਾ ਕਿ ਦੁਨੀਆਂ ਚ ਕੋਈ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ ਜੋ ਬੁਰਾ ਕਰਦਾ ਕੇਵਲ ਆਪਣੇ ਆਪ ਦਾ ਬੁਰਾ ਕਰਦਾ ਕੋਈ ਕਿਸੇ ਦੀ ਚੋਰੀ ਕਰ ਹੀ ਨਹੀਂ ਸਕਦਾ ਜੋ ਕਰਦਾ ਕੇਵਲ ਆਪਣੇ ਆਪ ਦੀ ਚੋਰੀ ਕਰਦਾ ਕਿਉਂਕਿ ਫਲ ਉਹਦਾ ਆਪ ਹੀ ਪਾਉਣਾ ਕਿਸੇ ਹੋਰ ਨਹੀਂ ਪਾਉਣਾ ਜੋ ਕਰ ਰਿਹਾ ਆਪਣੇ ਆਪ ਲਈ ਬੇਇਨਸਾਫੀ ਕਰਦਾ ਕਿਸੇ ਦਾ ਬੇਇਨਸਾਫੀ ਕੋਈ ਕਰ ਹੀ ਨਹੀਂ ਸਕਦਾ ਇਸ ਕਰਕੇ ਹਿੱਤ ਜਾਣ ਤਾਂ ਹਟ ਜਾਓ ਕੁਨਾਰ ਉਸ ਵੇਲੇ ਕਹਿਣ ਲੱਗਾ ਨਹੀਂ
ਨਹੀਂ ਲੋਕ ਤਰਾਸ ਬੁੱਲੇ ਪਥਾਰ
ਉਹਦਾ ਭਲਾ ਜਾਣ ਕੇ ਪਤੀ ਉਸ ਨੂੰ ਮਨੇ ਕਰਨ ਪਰ ਉਹਨੇ ਲੋਕਾਂ ਦਾ ਵੀ ਗੱਲ ਰੱਖਿਆ ਨਹੀਂ ਤਰਾਸ ਨਹੀਂ ਲੋਕ ਤਰਾਸ ਭਾਵ ਨਹੀਂ ਉਹਨੂੰ ਗੱਲ ਲੋਕਾਂ ਦਾ ਵੀ ਰਿਹਾ ਲੋਕ ਲਾਜ ਵੀ ਲਾ ਦਿੱਤੇ ਜਿਹਨੇ ਸ਼ਰਮ ਲਾ ਦਿੱਤੀ ਉਹਨੂੰ ਕੋਈ ਫਰਕ ਨਹੀਂ ਪਿਆ ਕਰਦਾ ਲੋਕਾਂ ਦਾ ਫਰਕ ਇਹ ਵੀ ਇੱਜ਼ਤ ਵਾਲੇ ਪਏ ਮੈਂ ਬਚਪਨ ਵਿੱਚ ਇੱਕ ਆਪਣੇ ਅੱਖਾਂ ਨਾਲ ਘਟਨਾ ਵੇਖੀ ਵਾਹਿਗੁਰੂ ਕਿਰਪਾ ਕਰੇ ਉਸ ਤੋਂ ਬਾਅਦ ਅਜਿਹੀ ਘਟਨਾ ਕੋਈ ਵੇਖੀ ਨਹੀਂ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਵੀ ਕਦੇ ਵਿਖਾਈ ਵੀ ਨਾ ਬਚਪਨ ਸੀ ਵੱਡਿਆਂ ਹੋ ਕੇ ਪਤਾ ਲੱਗਦਾ ਕਿ ਇਹਦਾ ਅਰਥ ਕੀ ਸੀ ਜੇ ਨਗਰ ਵਿੱਚ ਮੇਰੇ ਸਰੀਰ ਨੂੰ ਜਨਮ ਮਿਲਿਆ ਉਸੇ ਨਗਰ ਦਾ ਇੱਕ ਵੱਡੀ ਉਮਰ ਦਾ ਕੋਈ ਬਹੁਤੀ ਵੱਡੀ ਨਹੀਂ ਕਿ ਸਾਨੂੰ ਇਸ ਗੱਲ ਦਾ ਤੇ ਕੋਈ ਪਤਾ ਨਹੀਂ ਸੀ ਬੱਚਿਆਂ ਨੂੰ ਪੈ ਗਿਆ ਕਿ ਉਸ ਸੋਭੇ ਤੇ ਚੜਾਇਆ ਹੋਇਆ ਕਿ ਨਾਲ ਫਰੂਆ ਪੈਂਦਾ ਆ ਰਿਹਾ ਢੋਲ ਵੱਜਦਾ ਆ ਰਿਹਾ ਵੀ ਕੋਈ ਬੰਦਾ ਗਧੇ ਤੇ ਚੜਾਇਆ ਹੋਇਆ ਮੂੰਹ ਕਾਲਾ ਕਰ ਦਿੱਤਾ ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਰੱਖਦੇ ਨੇ ਕਿ ਮੈਨੂੰ ਵੀ ਮੇਰੇ ਹਾਣ ਦੇ ਜਿਹੜੇ ਕਹਿਣ ਲੱਗੇ ਵੀ ਆਹ ਗੱਲ ਵੇਖਣ ਵਾਲੀ ਹੈ ਚਲੋ ਆਪਾਂ ਵੀ ਵੇਖੀ ਜਿਹੜੇ ਰੋਜ਼ ਮੇਰਾ ਕਹਿਣਾ ਮੰਨਣਾ ਚਾਹੀਦਾ ਚਲੋ ਦੇਖ ਲੈਣੇ ਕਹਿੰਦੇ ਜਾਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਜਾਣ ਲੱਗੇ ਮਾਂ ਕਹਿੰਦੀ ਉੱਥੇ ਕੀ ਕਰੋਗੇ ਇੱਥੇ ਨਹੀਂ ਲੰਘਣਾ ਖੜੇ ਰੋਜ਼ ਇਹਨੇ ਨੂੰ ਖੋਤੇ ਤੇ ਬਿਠਾਇਆ ਵੀ ਪਿੱਛੇ ਨੂੰ ਮੂੰਹ ਕਰਕੇ ਬਰਾਬਰ ਪੂਰੇ ਮੂੰਹ ਨਹੀਂ ਉਹਦਾ ਮੂੰਹ ਪਿੱਛੇ ਨੂੰ ਖੋਤੇ ਦਾ ਮੂੰਹ ਅੱਗੇ ਨੂੰ ਇਹ ਲੋਕੀ ਸਾਰੇ ਦਰਸ਼ਨ ਕਰ ਲੈਣ ਇੱਕ ਮਾਤਾ ਉਹਦੇ ਹੈਂਡ ਲੱਗਦੀ ਸੀ ਹੈਂਡ ਤੋਂ ਭਾਵ ਉਹਦੇ ਭਰਾ ਦੇ ਸ਼ਰੀਕੇ ਕਬੀਲੇ ਤੋਂ ਭਰਜਾਈਆਂ ਦੇ ਥਾਂ ਲੱਗਦੀ ਸੀ ਉਹਨੇ ਉਹਦਾ ਨਾਂ ਲੈ ਕੇ ਕਹਿੰਦੀ ਵੀ ਪੁਰਾਣੇ ਆ ਉਹ ਮਰ ਜਾਏ ਤੂੰ ਤੇਰੀ ਸ਼ਰਮ ਨਹੀਂ ਆਉਂਦੀ ਆ ਮੇਰੇ ਕਿਸੇ ਨੂੰ ਮੂੰਹ ਕਰੀਂਦਾ ਜਰਾ ਉਹਨੂੰ ਸ਼ਰਮ ਦੇਣ ਵਾਸਤੇ ਉਹਨੂੰ ਜਦੇ ਕਹਿੰਦਾ ਲੈ ਕਹਿੰਦਾ ਕਹਿ ਮੇਰੇ ਮੂੰਹ ਕਹਿੰਦਾ ਚੁਆਨੀ ਦੀ ਸਾਬਣ ਨਹੀਂ ਲੱਗਣੀ ਜਾ ਕੇ ਮੂੰਹ ਧੋ ਲੂੰਗਾ ਕੀ ਕਰੋ ਕਿਹੋ ਜਿਹੇ ਲੋਕਾਂ ਐਸੇ ਲੋਕ ਸੋ ਕਿਆ ਕਹੀਏ ਕੀ ਕਹੋਗੇ ਹੁਣ ਇਸ ਔਰਤ ਨੂੰ ਸ਼ਰਮ ਨਹੀਂ ਹੈ ਜਿਹੜੇ ਬ੍ਰਹਮ ਦੇ ਘਰ ਵਾਲੀ ਹੈ ਜੇ ਸ਼ਰਮਾ ਨਹੀਂ ਲੋਕ ਬੁੱਲਾ ਕਤਾਰ ਤੇ ਉਹ ਸਾਸ ਜੀ ਨਿਰਾਜ ਹੋ ਕੇ ਪਤੀ ਨੂੰ ਬੋਲਣ ਲੱਗੀ ਬੁੜਬੁੜ ਪਤੀ ਦੇ ਸਾਹਮਣੇ ਬੋਲਣ ਲੱਗੀ ਹੈ ਸਾਡੇ ਬਜ਼ੁਰਗਾਂ ਦਾ ਇਤਿਹਾਸ ਬੜਾ ਅਨਪੜ੍ਹ ਬਜ਼ੁਰਗਾਂ ਦਾ ਇਤਿਹਾਸ ਬੜਾ ਕਮਾਲਦਾ ਹੈ ਅੱਜ ਕੱਲ੍ਹ ਤੋਂ ਸਾਡੇ ਪੜ੍ਹਿਆਂ ਦੇ ਵਿੱਚ ਵੀ ਨਹੀਂ ਹੈ ਕੁਝ ਗੱਲਾਂ ਐਸੀਆਂ ਬੱਚੇ ਦੇ ਜ਼ਿੰਦਗੀ ਭਰ ਲਈ ਅਸਰ ਕਰ ਲੈਂਦੀਆਂ ਮੈਂ ਇੱਕ ਦਿਨ ਆਪਣੇ ਭਰੇ ਆ ਮੈਂ ਕਹਿੰਦੀ ਇਹ ਕੀ ਗੱਲ ਹੈ ਇਹ ਜਿਹੜਾ ਸਰਦਾਰ ਮਾਧ ਸਿੰਘ ਹੈ ਇਹ ਆਪਣਾ ਸਗਾ ਪਾਇਆ ਚਾਚਾ ਜੀ ਨੂੰ ਆਪਣੇ ਸਰੀਰ ਨੂੰ ਇਹਦਾ ਕਾਰਨ ਕੀ ਹੈ ਇਹ ਚਾਰ ਬੰਦੇ ਚ ਖੜਾ ਜੇ ਉਹ ਕੋਈ ਗੱਲ ਕਹਿ ਦੇ ਤੁਸੀਂ ਉਹਦੇ ਸਾਹਮਣੇ ਬੋਲਦੇ ਨਹੀਂ ਇਸ ਤਰ੍ਹਾਂ ਆਦਰ ਸਤਿਕਾਰ ਚਾਹੀਦਾ
بھائی صاحب کہنے لگے تم جی بیٹھے ہیں تینوں کے گیان نہیں اس گل کا میں کہا جی دسو کہ کی گل ہے کہ بزرگ اپنے بزرگوں کے اگے نہیں سی بولتا ہوں جی اسی یہ اگ بولیں گے تو پاپ لگے گا جی پنڈ چو سی جی بزرگوں کی عادت ہے کہیں گے ساڈے کا بڑھے نو اگ لی نہیں بڑا بڑھی پاشے جی ہو گئے وہ گلے گئی ہے جی اب سرکار بڑے اس کر کے بھائی پرانے سمے دیا بیبیاں وہ اپنے پتی کا اتنا ستکار کر دیا سی وہ کہنے سے دنیا کے اگر کوئی دیوتا ہے تو پتی ہے پتی نو پرمیشور کا دوسرا درجہ سی اور عورت نو لکشمی کا ایک درجہ سی لکشمی کا ستکار ہے نا اس پرکار عورت نو اپنا انگ سمجھ کے پیار کیتا جاتا سی اس سنسار کی بھائی دشا بدل گئی دن پر دن بدل رہی ہے خالصے نو سچیت ہونے کی لوڑ ہے انہاں بچنوں نو کدے بھلاونا نہیں جو کرنی والے باپ کے بچن کہ نت ناری کے ساتھ دہو تم نت بڑھائی ہو پر ناری کی سیج کو سکنے ہونا پیار کی گل گرو گوبند سنگھ صاحب کرتے ہیں پر ایک کنار سی کوٹی اتری سی نہیں لوگ تراس بلا پتار اپنی پتار پتی اجے بولن لگ پی
رہے
سار سنگھی پر میرے کو استری من کڑی نام کڑک تو ہو کر کے کڑ کڑ کرنا جی اکڑی کڑ کڑ کرتی ہے کروھ وچ ہو کے نہ تا گل کرنا جنہوں آپ گڑ گڑ کہنے ہیں بہت غصے میں آ کے اس نے ایک کہا اسی ویلے پکڑ کے پوجا کر دے ان پکڑ لینا پڑ لینا یہ پڑھنا وطن والا
ہے
ستنام شری مہاراج کہ ان پکڑ کے بڑی بھاری کرنی پہ سجا دینی پوجا کیوں کرتا ہے تینوں میرا ڈر نہیں گہرے تمہیں ارد دینی ارد رنگ بہت ہی سزا اس پرکار کی سزا دینی ہے کہ جو تو سہج نہ کی جائے پر وہ گرہن سہے گا اپنے شریر
سے
کہتا بھی گل سن لگ رہا ابھی بھی میں تیری زندگی میں بخش دا ایک ترن کر نہیں تینوں کہ ہنک تو نہیں تو تینوں مار دیا گا جپ نہ مائے تیرا مہا مائی کی پوجا کر رہے تندر جا کے پوجتا ہے تو پوجا کرنی بند کر دے چڑ دے پوجا
راجا سوتر باچ نہیں ہک تو ہو جج کہی آج
نیچ راج نے کہے برہمن نہیں تو اج تین مار سکا نہیں جے اس طریقے نال نہ ماریا شستر نال تیرے ٹکڑے نہ کیتے تے تینوں اے طریقے نال مارا گا
نہیں بور بار مو پوج ساج
تے نہیں تا تیری پوجا دی سمگری دے سمیت ساج پوجا دی سمگری دے سمیت تینوں کی کراں گا بور دا بوٹ دا ڈوبن دا بار نال پانی دا تینوں پانی چ ڈوب کے مار دیاں کی سمجھ رکھے آتا ہے کیوں پوجا کرتا ہے اس اپرادھ وہ دوارے راجے نے ہو جانا ہے کہ کنگی پر پاتشاہ بھی لکھتے ہیں نہیں تو اس تکھے پرتاپ والی دیوی کی پوجا کرنی چھڑ دے جو پوجا کرتا ہے
نہیں
تیرے آج دو ٹکڑے کر لیں بہت کی منظور ہے دو ٹکڑے کر دیا پانی چ ڈوب کے مار دیا یا پوجا چڑھ دیا یہ تیرے گھر والی نے دسیا اور تینوں اپنی اکھاں نال پوجا کرنا دیکھے برہمن کہنے لگا راجن میرے گھر والے کی گواہی کی لوڑ نہیں تے تیری اکھاں کی گواہی کی لوڑ نہیں میں خود کہتا ہاں کہ پوجا کرنا تم گل سجا نہیں کر تو سجا دین لی تیار ہو تے میں سجا چلن لی تیار ہو جاؤں میں تو تیار ہی ہوں سزا دین تیار ہو کی دینا کوئی انسان نہیں جو بہن چ آ کے اپنے ارادے میں بدل دے کوئی انسان نہیں ہے
پرکھنا ہوئی سب تو کرڑی پریکھا پاوے پریشا تتی تبھی تے بیٹھن والے کی کوئی کٹ نہیں سی پر تتی تبھی تے بیٹھن والے کی عمر کا سرحد دیا کندھا دے کھڑن والے کی عمر کا جی سمان کا فرق ہے گل کو بھی بہت وڈی ہے پر لیکن سرحد دیا کندھا کھڑن والے کے مقابلے گل برابر کی نہیں ہے پیغمبر کوئلوں کے اتنے ترن کا حکم ہوا گھبرایا چیکاں ماریاں ہے میرے خدا میں یہاں اگ کے کنگاروں سے تر نہیں سکاں گا ایمان ڈوڑ گیا خدا والوں آواز آتی ہے پیغمبر یہ ڈولن کے نال بہت بڑا نقصان ہوئے گا کیوں ڈولے ہیں تو ایک باری تر یہاں اگ کے اگیار فلوں کے روح میں تیرے لیے بدل لی آ گیا تیری مدد کی جس بچے کے یہ امتحان سرتے ہو تو بچہ کمزور ہوگئے اور انہوں یقین ہوگا میں پھر ہوگا جب نقل مرا والا سرتے آ گیا ہوگا ان کا ڈر گئے جب سرتے کھڑا نقل مرا والا تو تکر نہ کر گل کر رہی ہے تو فکر تین پھر بھی ہونے کے نقل مار یہ بھی کوئی پاس ہونا جا نقل مار کے پاس کرایا جائے یہ نقل مار کے حل کسی نے بری نہ لگے اٹل سچائی ہے پرہلاد سال کا ہے تو بابا متی سنگھ کی پنج سال پنج سال تو مہینے کی نوین کوئی دن صاحب نہیں سات تو نو سال کا رکھا تھا یہ بنایا نکی نکی گل میں بھی کئی بار میں اس لیے پانچ تو سات سال کی گل تو سات تو نو سال کی گل کی ہے یہ کیڑی جہی ہوں نا چاہے جنہ مرضی سندر محل ہو گئے وہ بعد کہ تھوڑی جی ٹیڑی بولتا ہے پر کہڑی ٹیڑی جا بڑھنا ہوتی پاوے اپنی سمجھ نہ آئے اپنی سمجھ جہی ہے وہ اتنی ودیا لگے گی انہیں ٹھیک ہے پاوے اپنی وکل جب ہو گئے اس لیے نوین کھوج اور تاریخوں کے مطابق یہ پانچ سال کچھ مہینے کی عمر ہے پرہلاد بھی پانچ سال کا گرو گوبند سنگھ صاحب کا سب تو چھوٹا بہت ماتا جیتو جی کا دلارا جہاں ماں گزری کی گود پایا ہوا ہے یہ اج سنسار کے اتحاس ایک نو موڑ آیا دنیا بھر کا اتحاس توڑ کے دیکھو سب تو چھ یہ سب تو بڑی قربانی والا اگر کوئی تمہیں انسان لبے گا تو سرحد دیا کنہ چکھن والا بابا فتح سنگھ لبے گا دنیا کے اتحاس میں یہ نہیں سکھ اتحاس میں لیاؤ اسلام کا اتحاس لیاؤ ہندو دھرم کا اتحاس لیاؤ پانچ پانچ چھ چھ مہینے کے بچے ماما دیا بولن میر منو کے سمے ٹوٹے ٹوٹے کیتے گئے آندر کے ہار گلوں چ پائے گئے چکیاں پیسیاں ادی ادی روٹی سے گزارا کیتا اتوں تک کے خالصہ جی ظلم ہوئے میری بہن اور میری ماوا بیٹھیا میں دکھا جو واپریا ساری قوم سے میر منو سامنے کسی وا کے دے گئے اور کیا ہے سکھان دیا گھر والیاں جہیا گربتیاں سن بڑے بڑے پتھر پیٹ پہ رکھ کے انہوں نے بچے پیٹ پہ مار دیتے جان اور ایسا ہوا اکر بہت اتحاس کرو پیٹ کچھ بچے مار دیتے یہ گارما نے کوئی ترس نہیں کیتا پر پھر بھی انہوں نے پانا بنیا گرب مرن والا ماں کی گود مرن والا چیتا مار دے ہوئے بچہ اپنے سبھاؤ سر مرن والا اسے بابے فتح سنگھ صاحب تو سینکڑے کی گنتی ہے پر بابا فتح سنگھ کے مقابلے اس کر کے نہیں گرو گوبند سنگھ صاحب کا پتر ہے نہیں انصاف کے نقطے کو سچ کے نقطے کو جنہیں گیان نال موت کا ٹاکرا کیتا ہے عمر چھوٹی گیان سامنے موت پر دستی ہے کہ پھر نہ ڈولیا ہوئے انہیں بچے موت نہیں سی دیکھتی جی دیکھتی سی انہیں بچے نے چیتا بھی مار دینا انہوں نے گیان نہیں سی جس سے کتنا بچہ روڈا نہیں دینا بابا فتح سنگھ صاحب گوڈے کر دیتے گیٹے کر دیتے تو پھر ڈولے نہیں اڈول کھڑے رہے اور وہ مستری کہتے سن وہ زلادہ کہتے سن وہ کاریگر کہتے سن کارو یہ جو حکم ملے گا کتنا تو گیندی نہیں ہونی چاہیے یہی حکم ਤੁਹਾਨੂੰ ਗੁਰਮਤ ਦਾ ਅਸੀਂ ਸੁਣਾਉਂਦੇ ਹਾਂ। ਅੰਤ ਰੰਚਿਤ ਮਾਤਰ ਦੀ ਬੀਜੀ ਲਾਉਂਦੇ ਇਹ ਸਿੱਧੀ ਕਰਨ ਤੇ ਬੀਜੀ ਕਰਨ ਦੇ ਨੁਕਸਾਨ ਤੇ ਕੀ ਲਾਭ ਹੈ ਤੁਹਾਨੂੰ? ਕਾਰੀਗਰਾਂ ਨੂੰ ਸਾਹਿਬਜ਼ਾਦੇ ਨੇ ਕਿਹਾ ਇੱਟਾਂ ਲਾਉਣ ਵਾਲਿਆਂ ਨੂੰ ਕਿ ਕਾਰੀਗਰੋ ਇਹ ਦੀਵਾਰ ਇੱਟਾਂ ਦੀ ਨਹੀਂ ਇਹ ਸਿੱਖੀ ਦੀ ਦੀਵਾਰ ਹੈ। ਜੇ ਥੋੜਾ ਜਿਹਾ ਵੀ ਫਲ ਪੈ ਗਿਆ ਤੇ ਲੋਕੀ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਡੋਲ ਕੇ ਹੋਣਗੇ ਤੇ ਤੜਦੇ ਹੋਣਗੇ ਤੇ ਕੰਧੇ ਹੋਗੇ, ਅਸੀਂ ਅਡੋਲ ਕਰਗੇ ਤੇ ਅਸੀਂ ਕੰਧਾਂ ਦੇ ਵਿੱਚ ਇੱਟਾਂ ਠੀਕ ਲਾਉਣੀ ਜਾਤੀ ਦਾ ਪਾਠ ਹੁੰਦਾ ਰਿਹਾ। ਤੇ ਫਿਰ ਉਸ ਪਾਸੇ ਇਤਿਹਾਸ ਤੋਂ ਪੁਰਾਣਾ ਦਾ ਸਾਹਮਣੇ ਇਤਿਹਾਸ ਵਿੱਚ ਆਇਆ ਪ੍ਰਹਲਾਦ ਤੇ ਪੰਡਿਤ ਅੱਜ ਤੱਕ ਹੱਥ ਲਾ ਕੇ ਤੁਰ ਰਿਹਾ ਜੇ ਕੀੜੀ ਨਾ ਬਣ ਦੋ ਰਾਮਾ ਪ੍ਰਹਲਾਦ ਡੋਲ ਜਾਂਦਾ, ਡੋਲ ਗਿਆ ਸੀ, ਡੋਲ ਜਾਂਦਾ ਸੀ, ਡੋਲ ਗਿਆ ਸੀ ਕਹਿਣ ਗਿਆ ਨਹੀਂ ਮੁਲਤਾਨ ਦਾ ਜ਼ਿਕਰ ਹੈ। ਮੁਲਤਾਨ ਜਰਾਤਾ ਅੱਜ ਤੱਕ ਮੰਦਰ ਹੈ ਜਿੱਥੇ ਨਰਸਿੰਘ ਬਣ ਉਸੇ ਵੇਲੇ ਕੀੜੀ ਬਣ ਕੇ ਉਸ ਤਪ ਦੇ ਥੰਮ ਦੇ ਉੱਤੇ ਆ ਗਿਆ ਤੇ ਪ੍ਰਹਲਾਦ ਨੂੰ ਪਰ ਆਕਾਸ਼ਵਾਣੀ ਹੋਈ ਪ੍ਰਹਲਾਦ ਧਿਆਨ ਨਾਲ ਦੇਖ ਸਾਹਮਣੇ ਕੀ ਹੈ, ਜੇ ਇੱਕ ਕੀੜੀ ਨਹੀਂ ਸਰ ਸਕਦੀ ਤਾਂ ਤੂੰ ਵੀ ਨਹੀਂ ਸਰੇਗਾ, ਉਹਨੇ ਰੱਟ ਕੇ ਜਾ ਜਾਊਗੀ ਗੱਲ। ਹੁਣ ਦੱਸੋ ਵੀ ਨਕਲ ਮਾਰ ਕੇ ਪਾਸ ਕਰਾਉਣ ਦੇ ਨਾਲ ਕੀ ਕਸਰ ਹੈ? ਖੇਲ ਹੋਣ ਦੇ ਕਿਨਾਰੇ ਗਿਆ ਪਰ ਆਪਣਾ ਜਾਣ ਕੇ ਪ੍ਰਹਲਾਦ ਦੀ ਮਦਦ ਕਰ ਲਈ ਤੇ ਉਹਦਾ ਧਰਮ ਸੀ ਆਇਆ ਮਦਦ ਕਰ ਲਈ ਆਉਣਾ ਚਾਹੀਦਾ, ਅੱਜ ਦੁਰ ਚਾਰ ਮਾਰੇ ਪ੍ਰਹਲਾਦ ਪਰ ਆਇਆ ਇਹ ਹੋਣਾ ਹੀ ਚਾਹੀਦਾ ਸੀ। ਲੇਕਿਨ ਬਾਬੇ ਫਤਿਹ ਸਿੰਘ ਦੇ ਨਾਲ ਜਦੋਂ ਤੁਸੀਂ ਮੁਕਾਬਲਾ ਕਰੋਗੇ ਤੇ ਇੱਕ ਵਾਰ ਨੇ ਕਿਹਾ ਵੀ ਗੁਰੂ ਨਾਨਕ ਮੇਰੀ ਮਦਦ ਕਰ, ਮੇਰੀ ਸਹਾਇਤਾ ਕਰ, ਇਹ ਮਰ ਜਾਣ, ਇਹ ਐਸਾ ਹੋ ਜਾਣ। ਸਾਡੇ ਮਹਾਂਪੁਰਸ਼ਾਂ ਨੂੰ ਇੱਕ ਵਾਰ ਗੁਰਮਤ ਨੇ ਸਵਾਲ ਕੀਤਾ, ਉਹ ਕਹਿੰਦੇ ਉਹ ਦੱਸੋ ਭਗਤਾਂ ਤੇ ਸਿੱਖਾਂ ਵਿੱਚ ਕੀ ਅੰਤਰ ਹੈ? ਸਾਡੇ ਲਈ ਵੀ ਚਾਹੁੰਦਾ ਸੀ ਵਿਦਿਆਰਥੀ ਮਹਾਂਪੁਰਸ਼ ਟੂ ਦੀ ਪੁਆਇੰਟ ਉੱਨੀ ਭੇਖਣਾ ਦੇ ਪੁੱਤਰ ਬਲਿਹਾਰ ਗਈ ਮਹਾਂਪੁਰਸ਼ਾਂ ਦੀ ਐ ਕਹਿੰਦੇ ਭਾਈ ਇੰਨੇ ਹੀ ਫਰਕ ਹੈ ਵੀ ਭਗਤਾਂ ਦੇ ਭੀੜੀ ਪਈ ਉਹਨਾਂ ਨੇ ਚੀਕਾਂ ਮਾਰੀਆਂ, ਸਿੱਖਾਂ ਦੇ ਭੀੜੀ ਦੋ ਸੰਜਾਂ। ਕਹਿੰਦੇ ਇਸ ਗੱਲ ਨੂੰ ਦੁਨੀਆਂ ਦਾ ਬੰਦਾ ਕੌਣ ਮੁਕਰੇਗਾ? ਸਾਧ ਕਲੀ ਜਾਂ ਬੀਤੀ ਸੁਣੀ ਉਦੋਂ ਚਿਗਿਆੜਾ ਨੀ ਮਾਰਿਆ ਤੇ ਅਜੇ ਉਹਨਾਂ ਨੂੰ ਆਇਓ, ਉਹ ਮੇਰੀ ਰੱਖਿਆ ਕਰਨ ਵਾਲਿਆਂ ਤੂੰ ਆਇਆ ਨੀ ਤੇ ਕਲੀਆਂ ਤਾਂ ਆ ਗਈਆਂ ਜਿਹੜੇ ਮੈਨੂੰ ਮਾਰ ਉਹਨਾਂ ਆਇਓ ਤੇ ਭਗਤ ਨੀ ਇਸ ਤਰ੍ਹਾਂ ਦੀਆਂ ਕੰਨਾਂ ਵਾਲਿਆਂ ਬਾਬਿਆਂ ਨੇ ਕਰਤਾ ਕਿ ਤੂੰ ਅਜੇ ਆ ਨੀ ਰੱਖਿਆ ਕਰਨ ਵਾਲੇ ਬੁਲਾਏ ਖੇਚਲ ਨੀ ਗੱਦੀ। ਤੇ ਜਿਸ ਪਿਓ ਨੂੰ ਪਤਾ ਹੈ ਕਿ ਮੇਰੇ ਪੁੱਤ ਨੇ ਚਿਰ ਰਾਤ ਲਾ ਕੇ ਮਿਹਨਤ ਕੀਤੀ ਹੈ ਤੇ ਪੂਰੇ ਨੰਬਰ ਲੈ ਕੇ ਪਾਸ ਹੋਏਗਾ ਤੇ ਉਹਨੂੰ ਜਾ ਕੇ ਉਹਨਾਂ ਨਕਲਾਂ ਮਰਾਉਣ ਵਾਲਿਆਂ ਦੀਆਂ ਮਿੰਨਤਾਂ ਕਰਨ ਦੀ ਕਦੇ ਤੇ ਉਹਨੂੰ ਕਦੇ ਮਿੰਨਤਾਂ ਉਹਨਾਂ ਦੀਆਂ ਨਹੀਂ ਕੀਤੀਆਂ ਤੇ ਖੁਦ ਉਹ ਪੁੱਤਰ ਕਹਿੰਦਾ ਪਿਤਾ ਜੀ ਮੇਰੇ ਲਈ ਕੋਈ ਸਿਫਾਰਸ਼ ਨਹੀਂ ਕਰਨੀ, ਮੇਰੀ ਮਿਹਨਤ ਦਾ ਸਿੱਟਾ ਅੱਜ ਨਿਕਲੇਗਾ, ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਪੁੱਤਰ ਕਿੰਨਾ ਪੜ੍ਹਨ ਵਿੱਚ ਲਾਇਕ ਸੀ। ਸਹੀ ਮਤਲਬ ਇੱਕ ਪਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਟੇ ਸਤੀਆਂ ਤੁਰੀਆਂ ਤੇ ਬੈਠਣ ਵਾਲਾ ਗੁਰੂ ਅਰਜਨ, ਚਾਂਦਨੀ ਚੌਂਕ ਵਾਲਾ ਗੁਰੂ ਤੇਗ ਸਾਹਿਬ, ਬੰਦ ਬੰਦ ਕੱਟਣ ਵਾਲਾ ਭਾਈ ਮਨੀ ਸਿੰਘ, ਖੋਪੜ ਕਰਾਉਣ ਵਾਲਾ ਭਾਈ ਤਾਰੂ ਸਿੰਘ, ਭਾਈ ਮਤੀ ਦਾਸ ਦੋ ਹਿੱਸਿਆਂ ਵਿੱਚ ਸਰੀਰ ਮੰਨਣ ਵਾਲਾ, ਇਹ ਸਾਰੇ ਉਹਨਾਂ ਮਰਜੀਆਂ ਦਾ ਇਤਿਹਾਸ ਹੈ ਤੇ ਜਿਨ੍ਹਾਂ ਨੇ ਭਾਣਾ ਮੰਨਿਆ ਤੇਰਾ ਤੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ। ਧਰਮ ਦੇ ਰਸਤੇ ਚ ਚੱਲਣ ਵਾਲੇ ਜਿਹੜੇ ਬਲਵਾਨ ਉਹ ਕਦੇ ਮਰਨ ਤੋਂ ਡਰ ਕੇ ਆਪਣਾ ਰਸਤਾ ਨਹੀਂ ਬਦਲਦੇ। ਇਉਂ ਸਾਥ ਉਹ ਕਹਿਣ ਲੱਗਾ ਤੂੰ ਜੋ ਮੈਨੂੰ ਡਰ ਦੇ ਰਹੀ ਹੈ, ਤੂੰ ਇਹ ਕਹਿ ਰਿਹਾ ਨਹੀਂ ਬੋਲ ਬਾਰ ਮੈਂ ਪੂਜ ਸਾਜ ਸੇਵ ਦੇਵੀ ਪ੍ਰਚੰਡ ਨਹੀਂ ਕਾਰਤ ਆਦ ਤੋਂ ਦੁਖੰਡ, ਮੈਂ ਤੇਰੇ ਦੋ ਟੁਕੜੇ ਕਰ ਦਿਆਂਗਾ, ਤੈਨੂੰ ਅਣਕ ਜੋ ਕੇ ਮਾਰ ਦਿਆਂਗਾ। ਚੰਦ ਗੁਰੂ ਗੋਬਿੰਦ ਸਾਹਿਬ ਲਿਖਦੇ ਨੇ ਕਿ ਅੱਗੇ ਬ੍ਰਹਮਣ ਕੀ ਕਹਿ ਰਿਹਾ ਨਾਰਾਇਣ ਕੀ ਜੈ ਪੜ ਗਿਆ
ਸੇਵ ਸੁਣ ਲੈ ਹੋ ਸਾਚ ਤੋਹੋ
ਵਰ ਕਿਆ ਤੋ ਸਤਨਾਮ ਸ੍ਰੀ ਵਾਹ ਕਹਿੰਦੇ ਬ੍ਰਾਹਮਣ ਬੋਲਿਆ ਉਸ ਵੇਲੇ ਰਾਜਨ ਕੀ ਕਿਹਾ ਕਹਿੰਦੇ ਬੇਸ਼ਕ ਮੇਰੇ ਤੇ ਕੀਜਾ ਦੁਖੰਡ ਸੇਵ ਮੈਂ ਸੇਵਾ ਨਹੀਂ ਕਰਾਂਗਾ, ਮੇਰੇ ਦੋ ਟੁਕੜੇ ਕਰ ਦੇਣ ਉਹ ਕਰ ਲੈ ਕਹੋ ਦੇ ਰਾਜ ਮੈਂ ਸੱਚੀ ਗੱਲ ਕਹਿੰਦਾ ਹਾਂ اگ چٹ دے دو کھنڈ کر دے تو دو ٹکڑے کی گل کر دیں تیار دے کے سن دو ٹکڑے کی ہوں گے اگر تیری طاقت ہے میرے شریر سے جما کے ویک اگے کہہ رہا ہے
کیوں نہ ہوئے تو تن تے ہزار
یہ تو ہولی ہولی ہزار ٹکڑے بھی کر دیں سارے برن بولن والا نہیں ٹکڑے رن کہہ شریر کے ہزار ٹکڑے کر کے ہزار ہزار ٹکڑے ہونے کے نام بھی میں جو ڈیوٹی پرمیشر والوں ملی ہے وہ پتا ہی نہیں کرنے والا دھرم سے پڑھنا دھرمی بندے جیون کا لالچ نہیں ہوتا دھرم کا لالچ ہوتا یہ لالچ لالچ نہیں کتپسیا یہ لالچ مکتی کا کارن بنتا ہے ہر چیز بہت سے اوگل سمان ہے گنا اوگل سر جیسے یہ جڑے پنجے یہاں کچھ گن ہی ہے کہ نال یہاں کی برتوں کورتوں نہیں پڑتا ہے جی لالچ نام سے پتا کیا ہے تو لالچ سنگت چاؤں کا کیا ہے تو لالچ پر کیا اس لالچ کے مقابلے میں نرکر ملنے پر بہت فرق کہتے دھرم کے صحت مرنا کوئی کاٹے والی گل نہیں دھرم تو بے مک ہو کے جینا بہت بڑی کاٹے والی گل ہے یہ کاٹے کا سودا کدے دھرم ہی کچھ نہیں کرے کرتے اس وقت کامے ہزار پکڑے کرتے نہیں تجو
نہیں تجو پائے دیوی ادار
میں جس تھان سے اس آد شکتی کی پوجا کرتا ہاں میں اس پوجا کے ارادے کو بدل والا نہیں ہوں یہ پوجا کرتا رہا گا
سن پیو بین شوتر سو پوت جان جٹو آن مکراش جت
یہاں بچنا سن کے کچھ شوتر راجا کروت سہت ہو گیا ہے یہ مر لو کہ جی مکراش دہت ہوا ہے تو وہ آن کے جت چڑ گیا من میں دہت ہی آ گیا سمجھ برہم کے اس پرکار کا بننا بچے
سرونت چچان
کہتے دو دونے ہی دیکھ نیتر سپرد سہت کروت کے سرونت لہو چچان چون تو پاؤ دونے نیترا کروت کی انس نے خون تار دتا وہ اکھان لگی وس تو باہر ہو گیا کروت شریر کروت کمبن لگا برہمن دشمن لگا
جن پالتا ہے دینی نشان
مانو کار نے آ کے اس نے نشانی کر دیتی نشانی دے دیتی ہے
ہات ڈرگ موڑ پیتن بلائے
یہ مورک اسی ویلے اپنے پیتن کی یہ دس ہوگی باپ انہوں چنگالا جو قتل کرنے والے اسی ویلے اپنے پیتن دس انہوں نے حکم دینا
جائے
یہ حکم دے دیتا کہ جائے جاؤ ہم دس کر دے اس نے یہ مار دیو چھڈنا نہیں ہے
لے گئے تاس دروہی ترنت
اس تاس جس نو دے کے دشمن ترو کرن والے کدی اس نو لے کے ہن
جہ سمبر صبح دیول سبنت
اے جتے سمبر اس دے دے تے دے پاپ کتے مندر ہے تے اس مندر دے سامنے کو قتل کرنے واسطے لے گئے
دیہ بعد آنکھ مسکا چڑھائے
پراتم سمے کی تیری گلی آ رہی ہے کہ جدو کسی نو پھانسی دینے اودے تے ایک ٹوپ پا رہے ہیں اپنی اکھاں ہیں جا نو پھانسی دین لگے اکھاں دی پٹی بن گئی کہ اے دیاں تے بعد آنکھ مسکا چڑھائے باہاں پچھے نو کر کے بن گئیاں اکھاں جڑیاں سن وہ بند کر
دیتیاں پھر
کھنڈا کر لیا تلوار نو تان کے وہ مارن دے لئی
جب تے دین تیگ تان
جدو تیگ تان کے وہ مارن لگے جلاب سامنے راجا کھڑے مرمون والا مارن والے
جس ویلے وہ باہر کرنے لگے
سب جیو کال تو بکر دھیان
تو پھر اس ویلے اس عدالت پر خواہ گرو کا پرمیشور کا دھیان کیا اس برہم نے کہ یہ اکال پرش کالن کو کال مہاکالن کو کال ہے جا کال کا بھی کال کرنے والا ہے اس مہاکال نو یاد کیتا اے میرے پرمیشور
جب کیو چتموں بکر دھیان
جدو اس برہم نے چت چھان کی بکر
دین درس تب پال
اس ویلے اجے راجے تو نہیں ملے تو کال بھگوان نے اکال پورش نے برہمن نو آ کے درشن دے دیتے میرا تو کی بول رہا ہے تیری مدد لی میں آ گیا بس میں جی سنسار نو پرگٹ ہو کے درشن دینے کہ تیرے سے تیرے بتا دیتے میں پہنچ گیا تیری تسلی بتا بس تے میں اپنے طریقے نو پرگٹ ہونا جی ہونا برہمن کہتے ہیں
نہیں کرو چنت چت ماج ایک
تو میں چت ماتر کی چنتا نہ کر میں تیری مدد لی آ گیا
ہاں شتر ہن ہے
تیرے ایک دشمن نو مارن دے کارن میں کھڑ ہویا پر انیک شتروں نو مارنا ہے اے تو تیرا تے کار نہیں بنے پڑے میں آگے جو کام کرنا ہے اس کام کرن لئی حاضر ہو گیا ہاں
لاب کشن تو کو رہا مجار
یہ اگلو پائی ہوں چنگی طرح دھیان دار اے سنو سوا دس پندرہ منٹ کا باقی دس منٹ ہے اج کی کتھا سماپت ہے یہ کل کی پرگٹ ہونے کی گل سماپت ہونی ہے دو بکانے چون کل کی اوتار پرگٹ ہو رہے ہیں کس ڈنگ کتوں پرگٹ ہونا ہے یہ گرو گوبند سنگھ صاحب کی لیکنی پرگٹ کر رہی کتوں پرگٹ ہونا ہے ہر کس تھان سے پرگٹ ہونا ہے اپنے اپنی جس طرح اپنے اپنے آسر بنائے ہوئے ہیں آپ نے ستر جان ستا تو ہوگا مرد کا چاہیے موج لگی بجار کرنے والوں کوئی کسی طرح نہ کریے نہ کوئی کسی طرح رکھنا تھوڑی جنتا پتا کیوں بھولا پن سارے چاہ یہ لگتا ہے کہ پرمارتھی ودیا سارے دن پر دن لوپ ہو رہی ہے بس اور کوئی کارن نہیں ہے ودیا نیتر ہے نیترا تو بنا اکھان کے سامنے اس لیے کچھ اندھیرا آ گیا ہے ودیا پرمارتھی ودیا اتی سکتی ہے اس پرکار ہم کہہ رہے ہیں کہ اس ویل تم پری سو بھلے ندار اس مندر کے تہ کھانے کے وچوں ایک ایسا گیا جی دھرتی پھٹ گئی ہوئی ہے کوئی رفتار کا کوئی طوفان دھرتی کے وچوں باہر آ رہا ہے سو پی رہی ہے حالانکہ سو سو نہیں بات اس کا بڑی کاری علاج ہوئے گی کل کی اوتار کے سامنے آن کے درشن تتے اکما چو آیا سی گھوڑے کے تہ خانے چو آیا کسی بڑے بدل تو باہر نہیں آیا سیدھے دھرتی چو پرگٹ ہو گیا اس دیو مندر بھگوان نے آن کے درشن دینے
پرمان کرے
اس ویلے تار پرمان کریاس تاڑی کے بش جا کھلا وہ ہاتھ بھی جدو پان چکنا ہے
تار پرشو وش تاجی سرنگ
جی ترک استھان کے سونے رنگ والے گھوڑے کے اتنے انہیں سو
ٹھنڈی شانت اجے ناد سرنگی پٹا پوریا
یہ سر ٹھنڈی شانت بالکل جیو جی درگاہ کے یدھ جیو جی درگاہ پوڑیاں دیوی کے یدھ مہاراج چنڈی کی وار میں لکھ دیں یہ اس پرکار کی رچنا آ گئی بچے ناد سمیا کہ جس ویلے بڑے سونے رنگ والے ناد بجے
نچے
بجے یوں ملوم ہوتا ہے کہ من لو جنگ کے ترنگی نچ رہے تھے بج
رہے
ہیں بچے نیچے جھنڈے جھولتے ہیں
ساون جان
کہ جب سون دیا کالیاں کٹا ڈراؤنیا چڑھ کے آ گئی ہیں تو ایک تمہاری شکل دیکھ دیں ادھا روشت ہو جائے یا کی بنا کرتے اچانک ہی کل کی اوتار کا
اس دیو مندر دے تہ خانے پورے دے وچوں اس پرکار پرگٹ ہو کے باہر آنا شریر اس پرکار کالے رنگ کے بانے چوتا کا بانا جا تالا بانا ہے اس پرکار کا بانا ہے اوتار کے ہاتھ
ٹھنڈا
لو بھائی ہوں پڑھے لکھے بیٹھے ہو میں تو سکول کی تیاری بہت ہی پڑھیا ہوا ہاتھ کونے تک جہاں یہ ہاتھ کہ لگ بھگ ڈیڑھ فٹ ڈیڑھ فٹ کہ ان فٹان کا آزاد نہیں گن لو بھی 300 ہاتھ لو ہاتھ ہوئے گا سوکھنا 450 فٹ بن گیا 450 فٹ کا کنڈا اور جہے ترے کرتے ہیں لگنی کوئی جی کوئی نہیں کرے کوئی انہوں نے 450 فٹ کا کنڈا موٹے سے رکھ دیے میرے کو سو جنے تھی لے کے ترونا جی وہ گھر چی نے تو وہ ہاتھ ہے یہ ربی کنڈا ہے کسی مستری کا نہیں بنایا 450 فٹ کا کنڈا بننا ہے کیونکہ 300 ہاتھ کو کنڈا دھوئے آ 300 ہاتھ جانے ایک ہاتھ ڈیڑھ فٹ 450 فٹ
راجی پور کی شالا پائی
سورمیا نے خرید اس پرکار کے کالے بانے کل ہی اوتار دیا 300 ہاتھ کا کنڈا دھویا ہوا گھوڑا اس طرح پھر گیا تب تلنگی شالا پائی گھوڑا اس طرح پھرے گا شیر شالا مارتا
پھرنا
سورمے گول چکر بن کے لڑ رہے ہوں گے کہ شیو جی کے جڑے پنگی ترنگی بھاو بن آرت ہن دہرا بن کے نت رہے ہیں اس پرکار ہوئے گا
سرنگی
نال بدلے ہون گے تکھیاں اڑیاں آپ جو جٹ پہ
گئے
گھوڑے ساتھ نہیں چڑھتے جوان سن چیر کے تلوار دھو کر کے انہوں نے بچی پار لگے تھے
ہوئے
شالا پائی ہونگیا جھاڑ چڑھ کے تیگا ایک دن بدل گیا یہ ساس نہیں انہوں نے اگا باہر نکلیا کاڑ کاڑ دیا آواز ساس نہیں اس ویل جنگ شروع ہو جانا اس وقت جنگ کا پرسنگ اگے ساس نہیں آئے گا باقی ہے 3 منٹ باقی رہ گئے تو محنتی داس کر رہا ہے کہ سرکار نے جن اوتار کے پسند لکھے جدو کسی نے جد کا پسند آ گیا نا پھر وہاں دہا دینا کلی کلی آواز کلا کلا شبد والی جی پتا یہ دھیان سنی جائے یہ کچھ گرمکھ ایسے بھی ہونگے کچھ بیبیاں جنہوں نے ایم کو بھی روچی ہوئی نہیں بنتی رہی پہلے سے کچھ اسی بہت ہی زیادہ حد تو زیادہ ٹھنڈ لوڑتے ہاں پاوے جوڑا درد ہونے لگ پہ ٹھنڈ بہت ہی چنگی لگتی ہے یہ بھائی ویر رس جا دتا ہے ویر رس پائے کام کو دیکھ لینا پیمان تان دونوں کرنا ضروری ہے بھگتی رس دینا ویر رس گرمی شریر دو چیزاں ایک گرمی ایک ٹھنڈ ٹھنڈ موت گرمی جیون جدو کوئی بندہ مرد کہ نہیں ٹھنڈا ہوگا یہ مطلب ہم جمع ہی نہیں کرنے کے بارے جب ٹھنڈ کہیں وہ ٹھنڈا ہوگا اس کر کے پائی جیون جی ہے نا یہ جی نو چلتی ہے گرمی کرتی ہے انہیں جیون بنیا ہوا ہے اس کر جینے کے لیے دونوں چیزیں ضروری ہیں جی بہت ہی گرمی ہوگی وہ ساس نہیں بہت ہی گرمی ہر چیز خراب کر دیں گی ٹھنڈ تو خراب ہونے کو بچا کے رکھتی ہے فریجن نہیں رکھی ہوئی کھان پینے والی چیزاں اسی طرح کچھ بہت قیمتی سامان ہے گرو نانک کا سامان جہاں کھان والا ہے وہ بھی کوئی ٹھنڈے برجا چ رکھنے والا ہے بھرتی رستا ضروری اور کسان گرو کرپا کرے پلان چکن کی سما دی ایسی سامان
پائی
جھاڑ چڑھا چڑھن کی چت ہے پار برس ابناس ہے پورن ہے سر دکھ پنجن گن ساس ہے سنگی ہے
ਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਦਾਨ ਜਾਕੇ ਸਦਾ ਹੇ ਅੰਬਰ ਹਰ ਹਰਿ ਹੈ ਕਰੁਣ ਹਾਰ ਹੇ ਅੰਕੈ ਸਦਾ ਸੰਗ ਦਾਸ ਮੈਂ ਦਿਲ ਕੌਣ ਕੌਣ ਨਹੀਂ ਨਾਨਕ ਦੀ ਜੈ ਨਾਮ ਦਾਨ ਆਏ ਪ੍ਰਭ ਸਰਣਾਗਤੀ ਕਿਰਪਾ ਏਕ ਅੱਖਰ ਨਰ ਮਨ ਵਸ ਵਾਹਿਗੁਰੂ ਜੀ ਕਾ ਖਾਲਸਾ।